ओ दर्ब को सतगुर की न बखान समझाए वो पांत कर अप जस सुजस मान।
वाहिगुरु जी का
खालसा
वाहिगुरु
जी की फतेह।
सतगुरु जी दी साजी नवाजी होई परम सत्कार जो गुरु खालसा साध संगत जी आप जी अत्यंत वड्डे भागां वाले हो। सतगुरु तेग बहादुर हिंद दी चादर नौवें पातशाह जी दे पावन पवित्र दरबार दे विच जुगो जुग अटल शब्दा अवतार कल युग के बोहित नाम के जहाज वाह वाह बाणी निरंकार है तिस जेवड़ अवर न कोए। श्री गुरु ग्रंथ साहिब जी महाराज दे चरणा संध्या दे दीवाना दियां हाजरियां भरे अमृतमई बाणी दा कीर्तन सरवण कीता है और श्री सतगुरु गलगीधर पिता जी महाराज दे समय दा इतिहास सरवण कर रहे हो। कलगीधर पिता जी महाराज दा जो अवतार होया धर्म चलावन संत उबारण दुष्ट सबन को मूल उपारण धर्म दी स्थापना करनी है संतां दी रक्षा करनी है जालमां दे दुष्टां दी जड़ पुटनी है। इसे करके इस महाबली योधे सतगुरु जी धरती ते आ के शस्त्रधारियां वाले कौतक कीते हन शस्त्र सजाए हन रणजीत नगारा वज्जिया है त्यार बर त्यार गुरु का खालसा गुरु के सिख शस्त्रां नाल लैस होके पहाड़ां विच नगारे वजांदे हन शिकार खेडदे हन जिन्हां दी चढ़दी कला नूं देख के पहाड़ी राजयां दा दिल थर थर कंबदा है। काफी समय तो एक खिचो तान चली आ रही सी अखीर जंग दा माहौल बन ही गया जदों राजा फतेह शाह दी बेटी नूं व्याहण वास्ते भीम चंद जा रहा सी सतगुरां ने सने फौजां जाण दे लई राह नहीं दिता। भीम चंद अगे ही गुरु घर दा विरोधी सी हुण तां मानो बलदी उत्ते तेल पै गया भांबड़ मच गए जंग दियां तैयारियां पहाड़ियां ने कर लईयां हजूर अपनी मुकद्दस कलम दे नाल वचित्र नाटक दे नौवें अध्याय विच लिखदे हन फतेह शाह कोपा तब राजा लो परा हमसो बिन काजा साडे नाल बिना मतलब दे लड़ाई लई उसने। हालांकि फतेह शाह नाल साडी कोई दुश्मनी नहीं सी पर फतेह शाह पहाड़िया भीम चंद की अगवाई च बाई धार दे राजियां नूं लै के तुर पिया। इधर गुरु साहिब दियां फौजां नूं पता लगा महाराज ने जंग दियां तैयारियां जदों कीतियां जिहड़े 500 दामले पिंड दे पठान पीर बुद्धू शाह ने सतगुरां कोल भर्ती कराए सन ओह बेईमान हो गए दगा दे गए। आपस विच विचार करदे आ कि आपां गुरु साहब कोल रह के की लवांगे पहाड़ियां नाल रल जाइए गुरु दा खजाना लुटांगे और इत्थे तां सानू ही लड़ना पैणा सारी लड़ाई दा भार साडे ते पै जाणा उधर जावांगे आराम नाल असीं अपना भी बचा करांगे ते अपना खजाना भी गुरु दा लुट के माला माल होवांगे। इस तरह की सोच के अधीन वह गुरु साहब को छुट्टी मंगन लग पे। कलगीधर पातशाह ने हर तरीके समझाने का यतन किया है पर जदों कोई बंदा अपनी नीत ही खराब कर ले बदनीत हो जाए उसनू समझाना रोकना धीरज देना बहुत औखा हुंदा है। सो उस समय की कथा नू महाकवि भाई साहब संतोख सिंह जी श्री गुर प्रताप सूरज ग्रंथ दे अंदर बयान कर रहे है। सारी संगत सुरतियां बिरतियां नू कलगीधर पातशाह जी दे चरणा नाल जोड़िए एकाग्र चित होके आखिए सतनाम श्री ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਇਰਾ ਇਨ ਦੋਨੋ ਬੋ ਦਰਬ ਕੋ ਸਤਿਗੁਰ ਕੀਨ ਬਖਾਨ।
ਮਹਾਰਾਜ ਜੀ ਨੇ ਬਹੁਤ ਜ਼ਿਆਦਾ ਮਾਇਆ ਦੇਣ ਦਾ ਉਹਨਾਂ ਨੂੰ ਇੱਕ ਵਾਰੀ ਲਾਲਚ ਵੀ ਦਿੱਤਾ। ਮਹਾਰਾਜ ਕਹਿਣ ਲੱਗੇ ਜਿਹੜੀ ਗੱਲ ਤੋਂ ਤੁਸੀਂ ਜਾਣਾ ਚਾਹੁੰਦੇ ਹੋ ਉਹ ਮਾਇਆ ਤੁਹਾਨੂੰ ਇੱਥੇ ਹੀ ਦੇ ਦਿੰਦੇ ਹਾਂ, ਕਿਉਂਕਿ ਜੰਗ ਦਾ ਸਮਾਂ ਹੈ। ਇਸ ਵੇਲੇ ਤਾਂ ਇੱਕ ਵੀ ਸਿਪਾਹੀ ਨੂੰ ਅਸੀਂ ਛੁੱਟੀ ਨਹੀਂ ਦੇ ਸਕਦੇ, ਹਾਂ ਤਨਖਾਹ ਦੁੱਗਣੀ ਕਰ ਸਕਦੇ ਹਾਂ, ਇਨਾਮ ਕਨਾਮ ਵਧਾ ਸਕਦੇ ਹਾਂ। ਹੋਰ ਦੱਸੋ ਤੁਹਾਨੂੰ ਚਾਹੀਦਾ, ਜੋ ਕੁਝ ਚਾਹੀਦਾ ਉਹ ਤੁਹਾਨੂੰ ਦੇ ਸਕਦੇ ਹਾਂ, ਪਰ ਤੁਹਾਨੂੰ ਇਸ ਸਮੇਂ ਅਸੀਂ ਛੁੱਟੀ ਨਹੀਂ ਦੇ ਸਕਦੇ।
ਸਮਝਾਏ ਬੋ ਭਾਂਤ ਕਰ ਅਪ ਜਸ ਜਸ ਮਾਂ।
ਫਿਰ ਮਹਾਰਾਜ ਨੇ ਬੜੇ ਤਰੀਕਿਆਂ ਨਾਲ ਸਮਝਾਇਆ ਵੀ ਤੁਸੀਂ ਪਠਾਨ ਪੁੱਤਰ ਹੋ, ਪਠਾਨ ਆਪਣੀ ਅਣਖ ਲਈ ਜਾਨਾਂ ਵਾਰ ਦਿੰਦੇ, ਆਪਣੇ ਵੱਡਿਆਂ ਵਡੇਰਿਆਂ ਦਾ ਬਦਲਾ ਲੈਣ ਲਈ ਆਪਣੇ ਆਉਣ ਵਾਲੇ ਪੀੜੀਆਂ ਦੇ ਪੀੜੀਆਂ ਗਾਲ ਦਿੰਦੇ ਆ ਵੀ ਸਾਡਾ ਆਪ ਜਸ ਨਾ ਹੋਵੇ। ਕੋਈ ਇਹ ਨਾ ਕਹੇ ਵੀ ਪਠਾਨ ਕਾਇਰ ਨਿਕਲੇ ਨੇ, ਬੁਝਦਿਲ ਨਿਕਲੇ ਨੇ। ਜੇ ਤੁਸੀਂ ਪਠਾਨ ਪੁੱਤਰ ਹੋ ਕੇ ਇੱਥੋਂ ਮੈਦਾਨ ਚੋਂ ਭਜੋਗੇ ਤੁਹਾਡਾ ਬੜਾ ਆਪ ਜਸ ਹੋਵੇਗਾ। ਇੱਕ ਸੂਰਵੀਰ ਯੋਧੇ ਦਾ ਮਰਨ ਨਾਲੋਂ ਵੀ ਆਪ ਜਸ ਮਾੜਾ ਹੁੰਦਾ ਹੈ। ਮਰ ਜਾਣਾ ਤਾਂ ਸਾਰਿਆਂ ਲਈ ਸੁਭਾਵਕ ਹੈ, ਮਰਨਾ ਹੀ ਹੈ, ਪਰ ਜੇ ਯੋਧਾ ਭੱਜ ਜਾਵੇ ਮੈਦਾਨ ਵਿੱਚੋਂ ਉਹਦਾ ਆਪ ਜਸ ਬਹੁਤ ਹੁੰਦਾ ਹੈ। ਮਹਾਰਾਜ ਕਹਿੰਦੇ ਆਪ ਜਸ ਤੋਂ ਬਚੋ, ਸੂਰਮਗਤੀ ਦੀ ਬਹਾਦਰੀ ਦੀ ਮੌਤ ਮਰਨਾ ਲੜਨਾ ਭਿੜਨਾ ਯੋਧਿਆਂ ਦਾ ਕੰਮ ਹੈ ਤੇ ਤੁਸੀਂ ਆਪ ਜਸ ਨਾ ਖੱਟੋ। ਇਹ ਤਾਂ ਗੁਰੂ ਸਾਹਿਬ ਜੀ ਨੇ ਸਮਝਾਇਆ, ਬਹੁਤ ਤਰੀਕਿਆਂ ਨਾਲ ਸਮਝਾਇਆ।
ਚੋਪੇ ਤੋ ਨਾ ਤੀਰ ਮੂਡਨ ਕੋ ਆਏ।
ਫਿਰ ਵੀ ਉਹਨਾਂ ਮੂਰਖਾਂ ਦਾ ਹੌਸਲਾ ਨਹੀਂ ਟਿਕਿਆ।
ਲਖੇ ਜੰਗ ਕੋ ਮ੍ਰਿਤ ਨੀਅਰ ਆਏ।
ਉਹਨਾਂ ਨੂੰ ਇੰਜ ਹੀ ਲੱਗਦਾ ਸੀ ਵੀ ਇਸ ਲੜਾਈ ਚ ਅਸੀਂ ਮਾਰੇ ਜਾਣਾ, ਗੁਰੂ ਕੋਲ ਹੋਰ ਤੇ ਲੜਨ ਵਾਲਾ ਕੋਈ ਹੈ ਨਹੀਂ, ਅਸੀਂ ਹਾਂ, ਅਸੀਂ ਹੀ ਅੱਗੇ ਜਾਵਾਂਗੇ ਤੇ ਅਸੀਂ ਮਾਰੇ ਜਾਵਾਂਗੇ।
ਤਿੰਨੋ ਮੁਖੀ ਮੁਖ ਧਰੀ ਰਖਾਏ।
ਇਹਨਾਂ ਵਿੱਚੋਂ ਜਿਹੜੇ ਤਿੰਨ ਮੁਖੀ ਸਨ, ਨਜਾਬਤ ਖਾਨ, ਹਯਾਤ ਖਾਨ ਤੇ ਭੀਸ਼ਨ ਖਾਨ, ਇਹ ਤਿੰਨੇ ਹੀ ਗੁਰੂ ਸਾਹਿਬ ਤੋਂ ਛੁੱਟੀ ਲੈਣ ਵਾਸਤੇ ਰੁੱਖਾਪਣ ਦਿਖਾ ਰਹੇ। ਨਹੀਂ ਜੀ ਗੁਰੂ ਜੀ, ਛੁੱਟੀ ਤਾਂ ਸਾਨੂੰ ਚਾਹੀਦੀ ਹੈ, ਜਿਵੇਂ ਮਰਜ਼ੀ ਦਿਓ।
ਸਭਾ ਬਿਖੇ ਬੋਲੇ ਕਦਰਾਏ।
ਸਭਾ ਦੇ ਵਿੱਚ ਇਸ ਤਰ੍ਹਾਂ ਬੋਲੇ ਹਨ,
ਨਿਜ ਸਗੀਆਂ ਤੇ ਜੋ ਟੁੱਟ ਜਾਏ।
ਗੁਰੂ ਜੀ, ਅਸੀਂ ਆਪਣੇ ਰਿਸ਼ਤੇਦਾਰਾਂ ਦੇ ਘਰ ਵਿਆਹ ਸ਼ਾਦੀਆਂ ਨੇ, ਹੁਣ ਉਹਨਾਂ ਤੋਂ ਕਿਵੇਂ ਟੁੱਟ ਜਾਈਏ? ਸਾਨੂੰ ਜਾਣਾ ਪੈਣਾ, ਜਿਹੜਾ ਆਪਣੀ ਬਰਾਦਰੀ ਤੋਂ ਆਪਣੇ ਭਾਈਚਾਰੇ ਤੋਂ ਟੁੱਟ ਜਾਂਦਾ ਹੈ ਉਹ ਬੰਦਾ ਫਿਰ ਜ਼ਿੰਦਗੀ ਚ ਕਾਮਯਾਬ ਨਹੀਂ ਹੋ ਸਕਦਾ। ਸਾਨੂੰ ਆਪਣੇ ਭਾਈਚਾਰੇ ਜੇ ਜਾਣ ਦਿਓ, ਵਿਆਹ ਸ਼ਾਦੀਆਂ ਦਾ ਜੇ ਈਦ ਦਾ ਮੌਕਾ ਲੰਘ ਜਾਣ ਦਿਓ, ਫਿਰ ਆ ਜਾਵਾਂਗੇ ਅਸੀਂ। ਹਾਂਜੀ,
ਬਹੁਤਨ ਪਾਏ ਕਾ ਕਰ ਲਿਓ।
ਹਾਂ, ਜੇ ਤੁਹਾਡੇ ਤੋਂ ਅਸੀਂ ਦੁੱਗਣੀ ਤਨਖਾਹ ਵੀ ਲੈ ਲਈ ਤਾਂ ਕੀ ਹੋਣਾ? ਦੁੱਗਣੀ ਤਨਖਾਹ ਨਾਲ ਸਾਡੇ ਰਿਸ਼ਤੇਦਾਰ ਤਾਂ ਨਹੀਂ ਨਾ ਮਨ ਚੱਲੇ, ਉਹਨਾਂ ਨੇ ਤਾਂ ਇਹੀ ਕਹਿਣਾ ਵੀ ਸਾਡੇ ਵਿਆਹ ਵਿੱਚ ਸਾਡੇ ਘਰ ਕੋਈ ਪ੍ਰੋਗਰਾਮ ਤੁਸੀਂ ਆਏ ਕਿਉਂ ਨਹੀਂ, ਸਾਰੀ ਉਮਰ ਦਾ ਉਲਾਂਭਾ ਬਣ ਜਾਣਾ। ਇਸ ਕਰਕੇ ਦੁੱਗਣੀ ਤਿੱਗਣੀ ਤਨਖਾਹ ਦਾ ਤਾਂ ਸਾਨੂੰ ਤੁਸੀਂ ਲਾਲਚ ਨਾ ਦਿਓ ਤੇ ਸਾਨੂੰ ਛੁੱਟੀ ਦੇ ਦਿਓ।
ਦਰਬ ਬਟੋਰਨ ਜਿਨ ਹਿੱਤ ਕਰਨੋ।
ਜਿਨ੍ਹਾਂ ਰਿਸ਼ਤੇਦਾਰਾਂ ਵਾਸਤੇ ਕੰਮ ਕਰੀਦਾ ਹੈ, ਨੌਕਰੀ ਕਰੀਦੀ ਹੈ ਬੱਚਿਆਂ ਵਾਸਤੇ, ਵੀ ਉਹਨਾਂ ਨੂੰ ਜਾ ਕੇ ਰੋਟੀ ਦਿਆਂਗੇ, ਉਹਨਾਂ ਨੂੰ ਪੈਸਾ ਉਹਨਾਂ ਵਾਸਤੇ ਕਮਾਈ ਦਾ, ਜੇ ਉਹ ਹੀ ਟੁੱਟ ਗਏ, ਉਹ ਹੀ ਖੁਸ਼ ਨਾ ਹੋਏ, ਪੈਸੇ ਨੂੰ ਸਿਰ ਮਾਰਨਾ। ਗੁਰੂ ਜੀ, ਪੈਸਾ ਤਾਂ ਰਿਸ਼ਤੇਦਾਰੀ ਭਾਈਚਾਰੇ ਚ ਰਹਿਣ ਵਾਸਤੇ ਹੁੰਦਾ, ਪਰ ਜੇ ਭਾਈਚਾਰਾ ਹੀ ਖਤਮ ਹੋ ਜਾਵੇ ਫਿਰ ਪੈਸਾ ਕੀ ਕਰੇਗਾ? ਹਾਂਜੀ,
300 ਭਇਓ ਪ੍ਰੇਮ ਸਭ ਹਰਨੋ।
ਜਿਨ੍ਹਾਂ ਦੇ ਵਾਸਤੇ ਪੈਸਾ ਇਕੱਠਾ ਕਰੀਦਾ ਹੈ, ਮਿਹਨਤ ਮਜ਼ਦੂਰੀ ਕਰੀਦੀ ਹੈ, ਨੌਕਰੀ ਕਰੀਦੀ ਹੈ, ਜੇ ਉਹਨਾਂ ਨਾਲੋਂ ਹੀ ਪ੍ਰੇਮ ਟੁੱਟ ਗਿਆ ਫਿਰ ਦੁੱਗਣਾ ਤਿੱਗਣਾ ਪੈਸਾ ਕੋਈ ਮਾਨੇ ਨਹੀਂ ਰੱਖਦਾ।
ਬਣੇ ਰਹੇ ਜੇ ਸਗੀਆਂ ਸੰਗ।
ਜੇ ਆਪਣੇ ਪਰਿਵਾਰ ਨਾਲ, ਰਿਸ਼ਤੇਦਾਰਾਂ ਨਾਲ ਭਾਈਚਾਰਾ ਬਣਿਆ ਰਵੇ, ਆਉਣ ਜਾਣ ਬਣਿਆ ਰਵੇ,
ਬਿਨਾਂ ਦਰਬੀ ਸਭ ਸੁਖ ਰੰਗ।
ਪੈਸੇ ਤੋਂ ਬਿਨਾਂ ਵੀ ਬੰਦਾ ਸੁਖੀ ਰਹਿ ਲੈਂਦਾ।
ਰੱਖਿਓ ਕਿਉਂ ਨਰਿਓ ਜਾਏ ਅਬਨਾਏ।
ਇਸ ਕਰਕੇ ਗੁਰੂ ਜੀ ਹੁਣ ਸਾਨੂੰ ਤੁਸੀਂ ਮਜਬੂਰ ਨਾ ਕਰੋ, ਅਸੀਂ ਨਹੀਂ ਰਹਿਣਾ, ਅਸੀਂ ਚਲੇ ਹੀ ਜਾਣਾ, ਭਾਵੇਂ ਤੁਸੀਂ ਤਨਖਾਹ ਦਿਓ ਭਾਵੇਂ ਨਾ ਦਿਓ, ਸਾਡੇ ਤੋਂ ਨਹੀਂ ਰੁਕਿਆ ਜਾਂਦਾ।
ਰੁਕਸਦ ਨਿਜ ਘਰ ਕੋ ਜਾਏ,
ਸਾਨੂੰ ਹੁਣ ਤੁਸੀਂ ਵਿਦਾਇਗੀ ਦਿਓ ਤੇ ਅਸੀਂ ਆਪਣੇ ਘਰ ਨੂੰ ਜਾਈਏ।
ਸੁਣ ਮਾਤਲ ਕਿਰਪਾਲ ਰਿਸ ਭਰਿਓ।
ਜਦੋਂ ਇਹ ਬਾਰ ਬਾਰ ਭੀਖਨ ਖਾਨ ਤੇ ਨਜਾਬਤ ਖਾਨ ਤੇ ਹਯਾਤ ਖਾਨ ਬੇਰੁਖੀ ਨਾਲ ਗੱਲਾਂ ਕਰ ਰਹੇ ਸਨ, ਗੁਰੂ ਘਰ ਦੇ ਮਹਾਨ ਜਰਨੈਲ ਮਾਮਾ ਕਿਰਪਾਲ ਚੰਦ ਜੀ ਵੀ ਰਸ ਵਿਚ ਆ ਗਏ।
ਝਿੜਕਤ ਖਾਨਨ ਬਾਤੋ ਚਰਿਓ।
ਤੇ ਮਾਮਾ ਕਿਰਪਾਲ ਚੰਦ ਨੇ ਵੇਖਿਆ ਵੀ ਹੁਣ ਇਹ ਬੰਦੇ ਬਣਨ ਵਾਲੇ ਨਹੀਂ, ਇਨ੍ਹਾਂ ਨੇ ਚਲੇ ਹੀ ਜਾਣਾ, ਤਾਂ ਉਨ੍ਹਾਂ ਨੇ ਫਿਰ ਝਿੜਕ ਕੇ ਉਨ੍ਹਾਂ ਨੂੰ ਰੁੱਖਾ ਹੋ ਕੇ ਬਚਨ ਕੀਤਾ।
ਕਿਉਂ ਮੂਟੋ ਤੁਮ ਕਰੋ ਬਹਾਨਾ, ਰਿਪ ਗਨ ਜਾਨੇ ਮਨ ਡਰ ਮਾਨਾ।
ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ, ਓਏ ਮੂਰਖੋ ਕਿਉਂ ਬਹਾਨੇ ਕਰਦੇ ਹੋ, ਤੁਸੀਂ ਵੈਰੀ ਦੇ ਆਉਣ ਤੋਂ ਡਰ ਗਏ ਹੋ। ਅਸਲ ਗੱਲ ਇਹ ਹੈ, ਤੁਹਾਨੂੰ ਇੰਝ ਲੱਗਦਾ ਵੀ ਲੜਾਈ ਸਾਨੂੰ ਕਰਨੀ ਪੈਣੀ ਹੈ, ਅਸੀਂ ਥੋੜੇ ਹਾਂ, ਅਸੀਂ ਮਾਰੇ ਜਾਵਾਂਗੇ, ਮੌਤ ਤੋਂ ਡਰ ਕੇ ਤੇ ਤੁਸੀਂ ਹੁਣ ਈਦ ਦਾ ਤੇ ਵਿਆਹ ਸ਼ਾਦੀਆਂ ਦਾ ਬਹਾਨਾ ਕਰਕੇ ਛੁੱਟੀਆਂ ਮੰਗਦੇ ਹੋ।
ਗੁਰ ਕੋ ਲਵਣ ਖਾਏ ਬਨ ਖੋਤੇ।
ਤੁਸੀਂ ਗੁਰੂ ਘਰ ਦਾ ਲੂਣ ਖਾਧਾ ਹੈ, ਇੰਨੇ ਸਮੇਂ ਤੋਂ ਗੁਰੂ ਦੇ ਲੰਗਰਾਂ ਚ ਪ੍ਰਸ਼ਾਦੇ ਛਕੇ ਨੇ, ਗੁਰੂ ਘਰ ਦੀਆਂ ਤਨਖਾਹਾਂ ਖਾਧੀਆਂ ਨੇ, ਹੁਣ ਗੁਰੂ ਘਰ ਦਾ ਲੂਣ ਖਾ ਕੇ ਹਰਾਮ ਕਰਨ ਲੱਗੇ ਹੋ।
ਮੁੱਚੋ ਹਰਾਮ ਹੋਏ ਮਤ ਮੋਟੇ।
ਸਾਡੀ ਬੁੱਧੀ ਭ੍ਰਿਸ਼ਟ ਹੋ ਗਈ ਹੈ, ਮਤ ਦੇ ਤੁਸੀਂ ਮੋਟੇ ਹੋ, ਮਨ ਦੇ ਤੁਸੀਂ ਖੋਟੇ ਹੋ, ਜਿਹੜੇ ਗੁਰੂ ਨੂੰ ਛੱਡ ਕੇ ਚੱਲੇ ਹੋ।
ਪ੍ਰਭ ਜੀ ਮੈਂ ਇਨ ਪਾਛਾ ਕਰੀਏ।
ਤੇ ਫਿਰ ਮਾਮਾ ਕਿਰਪਾਲ ਚੰਦ ਜੀ ਸਤਿਗੁਰਾਂ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ, ਇਹ ਕਲਗੀ ਧਰਮਾ ਰਾਜ, ਹੁਣ ਇਹਨਾਂ ਦਾ ਬਹੁਤਾ ਪਿੱਛਾ ਨਾ ਕਰੋ, ਖੇੜਾ ਨਾ ਕਰੋ ਇਹਨਾਂ ਦਾ।
ਗਮੋ ਮਲੇ ਛੋ ਦੂਰੀ ਉਚਰੀਆ।
ਫਿਰ ਕਹਿਣ ਲੱਗੇ ਮਾਮਾ ਕਿਰਪਾਲ ਚੰਦ ਜੀ, ਕਹਿੰਦੇ ਜਾਓ ਮਲੇ ਛੋ, ਚਲੇ ਜਾਓ, ਜਾਣਾ ਹੀ ਹੈ ਨਾ ਤੁਸੀਂ, ਜਾਓ ਦਫਾ ਹੋ ਜਾਓ, ਤੁਹਾਡੇ ਤੋਂ ਬਿਨਾਂ ਵੀ ਗੁਰੂ ਨਾਨਕ ਦੇ ਕਾਰਜ ਗੁਰੂ ਨਾਨਕ ਆਪੇ ਕਰ ਲਵੇਗਾ।
ਕਰਤੇ ਨਿਕਸੇ ਆਯੁਧ ਧਾਰੇ, ਰਣ ਤੋਂ ਦੇਖ ਡਰੇ ਹਮ ਮਾਰੇ।
ਘਰ ਤੋਂ ਤੇ ਸ਼ਸਤਰ ਸਜਾ ਕੇ ਨਿਕਲੇ ਸੀ, ਅਸੀਂ ਸ਼ਸਤਰ ਧਾਰੀ ਹਾਂ, ਅਸੀਂ ਫੌਜ ਤੋਂ ਬਿਨਾਂ ਹੋਰ ਕੋਈ ਨੌਕਰੀ ਨਹੀਂ ਕਰ ਸਕਦੇ, ਹੁਣ ਜੰਗ ਨੂੰ ਵੇਖ ਕੇ ਡਰ ਗਏ ਹੋ, ਇਹੋ ਜਿਹੇ ਸ਼ਸਤਰ ਧਾਰਨ ਦਾ ਕਿਆ ਫਾਇਦਾ, ਜੇ ਮੌਤ ਸਾਹਮਣੇ ਖੜੀ ਵੇਖ ਕੇ ਯੁੱਧ ਦੇ ਮੈਦਾਨ ਚੋਂ ਘਬਰਾ ਗਏ ਹੋ, ਕਾਇਰ ਬਣ ਗਏ ਹੋ,
ਕਰਿਓ ਪਠਾਨ ਬੰਸ ਨਿਰਲਾਜਾ।
ਮਾਮਾ ਕਿਰਪਾਲ ਚੰਦ ਜੀ ਕਹਿੰਦੇ, ਤੁਸੀਂ ਤੇ ਪਠਾਨ ਬੰਸ ਨੂੰ ਲਾਜ ਲਾ ਦਿੱਤੀ, ਪਠਾਨ ਤੇ ਆਪਣੀ ਅਣਖ ਪਿੱਛੇ ਜਾਨਾਂ ਵਾਰ ਦਿੰਦੇ, ਮਰ ਜਾਂਦੇ, ਮਿਟ ਜਾਂਦੇ, ਪਰ ਤੁਸੀਂ ਪਠਾਨ ਬੰਸ ਦੇ ਹੋ ਕੇ ਕਾਇਰਾਂ ਬੁਝਦਿਨ ਵਾਲਾ ਕੰਮ ਕੀਤਾ ਹੈ। ਏਡੇ ਵੱਡੇ ਪਠਾਨ ਵੰਸ਼ ਵਿਚ ਹੋ ਕੇ ਤੇ ਇਹੋ ਜਿਹਾ ਕੁਕਾਜ ਕਰ ਰਹੇ ਹੋ, ਲਾਜ ਲਾ ਲਈ ਆਪਣੀ ਕੁਲ ਨੂੰ।
ਸਮੇਂ ਜੰਗ ਕੇ ਕਹਿ ਵਿਦਾਈ,
ਜੰਗ ਦੇ ਸਮੇਂ ਵਿਦਾਇਗੀਆਂ ਮੰਗਦੇ ਹੋ।
ਸਵਾਮੀ ਕਾਜ ਪਰਿਓ ਅਬ ਆਏ।
ਸਵਾਮੀ ਨੂੰ ਕੰਮ ਪਿਆ ਹੈ, ਮਾਲਕ ਨੂੰ ਕੰਮ ਪਿਆ ਹੈ ਤੇ ਤੁਸੀਂ ਭੱਜ ਰਹੇ ਹੋ। ਜਦੋਂ ਤਨਖਾਹਾਂ ਲੈਣੀਆਂ ਹੁੰਦੀਆਂ ਸੀ ਮੌਕੇ ਸਿਰ ਆ ਜਾਂਦੇ ਸੀ, ਗੁਰੂ ਦਾ ਲੰਗਰ ਛਕਣਾ ਹੁੰਦਾ ਸੀ ਸਮੇਂ ਨਾਲ ਆ ਜਾਂਦੇ ਸੀ, ਤੇ ਹੁਣ ਜਦੋਂ ਯੁੱਧ ਦਾ ਸਮਾਂ ਹੈ ਤੇ ਭੱਜ ਚੱਲੇ ਹੋ।
ਕੋ ਕਰ ਸਕੈ ਧੀਰੇ ਹਰਨੇ।
ਇਹ ਜੋ ਤੁਸੀਂ ਕੰਮ ਕੀਤਾ ਹੈ, ਇਹੋ ਜਿਹਾ ਕਾਇਰਾਂ ਵਾਲਾ ਕੰਮ ਕੋਈ ਨਹੀਂ ਕਰਦਾ।
ਦੇਖ ਸ਼ੇਰ ਕੋ ਗੀਦਰ ਕਰਨੇ।
ਤੁਹਾਡਾ ਬਾਣਾ ਸ਼ੇਰਾਂ ਵਾਲਾ ਹੈ, ਕਰਨੀ ਗਿੱਦੜਾਂ ਵਾਲੀ ਹੈ।
ਸੁਣ ਲੱਜੋ ਭੀਖਨ ਖਾਨ।
ਮਾਮਾ ਕਿਰਪਾਲ ਚੰਦ ਜੀ ਦੇ ਤਾੜਨਾ ਭਰੇ ਬਚਨ ਸੁਣ ਕੇ ਭੀਖਨ ਖਾਨ ਸ਼ਰਮਿੰਦਾ ਜਿਹਾ ਹੋਇਆ,
ਬੋਲਿਓ ਸਨੇ ਸਨੇ ਦੁੱਖ ਮਾਨ।
ਦੁੱਖ ਮੰਨ ਕੇ ਅੰਦਰ ਉਹਦੇ ਗੁੱਸਾ ਕਰ ਰਿਹਾ ਸੀ, ਪਰ ਹੌਲੇ ਹੌਲੇ ਬੋਲਿਆ,
ਜਿਮ ਚਿਤ ਆਏ ਤਥਾ ਤੁਮ ਕਹੋ।
ਕਹਿਣ ਲੱਗਾ ਜੀ, ਜਿਵੇਂ ਤੁਹਾਡੀ ਮਰਜ਼ੀ ਤੁਸੀਂ ਕਹਿ ਸਕਦੇ ਹੋ, ਤੁਸੀਂ ਮਾਲਕ ਹੋ, ਅਸੀਂ ਨੌਕਰ ਆ, ਜਿਵੇਂ ਤੁਹਾਡੇ ਜੀ ਆਉਂਦੀ ਹੈ ਤੁਸੀਂ ਕਹੋ, ਆਖੋ
ਕਿਆ ਹਮਰੇ ਕਾਰਜ ਉਰ ਲਹੋ।
ਪਰ ਇਹਦੇ ਵਿੱਚ ਹੁਣ ਸਾਡੀ ਮਜਬੂਰੀ ਵੀ ਤਾਂ ਦੇਖੋ, ਤੁਹਾਨੂੰ ਕੀ ਪਤਾ ਵੀ ਸਾਡੇ ਘਰ ਕਿਹੋ ਜਿਹੇ ਕੰਮ ਪਏ ਜਿਨ੍ਹਾਂ ਕਰਕੇ ਸਾਨੂੰ ਜਾਣਾ ਪੈ ਰਿਹਾ ਹੈ।
ਮਨ ਕੀ ਖੁਸ਼ੀ ਨੌਕਰੀ ਕਰੇ ਨਹੀਂ ਕਰੇ ਕਰ ਆਪਣੇ ਥਿਰੇ।
ਬਾਕੀ ਸਾਡੇ ਮਨ ਦੀ ਮਰਜ਼ੀ ਹੈ, ਅਸੀਂ ਨੌਕਰੀ ਕਰੀਏ ਨਾ ਕਰੀਏ। ਜੇ ਅਸੀਂ ਨੌਕਰੀ ਕਰਦੇ ਸੀ ਤਨਖਾਹ ਲੈਂਦੇ ਸੀ, ਜੇ ਹੁਣ ਨਹੀਂ ਕਰਦੇ ਤੇ ਅਸੀਂ ਆਪਣੇ ਘਰ ਚੱਲੇ ਆ। ਹੁਣ ਸਾਨੂੰ ਤੁਸੀਂ ਮਜਬੂਰ ਵੀ ਨਹੀਂ ਕਰ ਸਕਦੇ ਰਹਿਣ ਵਾਸਤੇ।
ਗੁਰੂ ਕੋ ਕਛ ਲੈ ਜਾਏ ਤਾਂ ਡਰ ਹੈ,
ਜੇ ਅਸੀਂ ਗੁਰੂ ਘਰ ਦੀ ਕੋਈ ਚੀਜ਼ ਚੁੱਕ ਕੇ ਲੈ ਚੱਲੇ ਆ ਤਾਂ ਡਰ ਹੈ।
ਮੈਂ ਲੈ ਜਾਏ ਦਰਸ ਪੁੰਨ ਕਰੇ,
ਜੇ ਗੁਰੂ ਘਰ ਦੀ ਕੋਈ ਚੋਰੀ ਕਰਕੇ ਨਹੀਂ ਚੱਲੇ, ਕੋਈ ਡਾਕਾ ਮਾਰ ਕੇ ਨਹੀਂ ਚੱਲੇ, ਛੁੱਟੀ ਲੈ ਕੇ ਚੱਲੇ, ਜਦੋਂ ਜੀ ਕਰੇਗਾ ਆ ਕੇ ਫਿਰ ਮਿਲ ਲਾਂਗੇ, ਗੁਰੂ ਜੀ ਦੇ ਦਰਸ਼ਨ ਕਰ ਲਾਂਗੇ।
ਸ਼ਾਦੀ ਕਿਦੋਂ ਗਮੀ ਕੇ ਹਾਲ,
ਇਹ ਤਾਂ ਤੁਹਾਨੂੰ ਪਤਾ ਹੀ ਹੈ ਜੀ ਵੀ ਖੁਸ਼ੀ ਗਮੀ ਵਿਚ ਤੇ ਆਪਣੇ ਭਾਈਚਾਰੇ ਚ ਜਾਣਾ ਹੀ ਪੈਂਦਾ।
ਬੈਠਣ ਮਿਲ ਬਿਰਾਦਰੀ ਨਾਲ,
ਬਿਰਾਦਰੀ ਨਾਲ ਭਾਈਚਾਰੇ ਨਾਲ ਮਿਲ ਕੇ ਬਹਿਣਾ ਪੈਂਦਾ। ਜੇ ਖੁਸ਼ੀ ਹੋਵੇ ਤਾਂ ਵੀ ਵਿਆਹ ਸ਼ਾਦੀ ਜਾਣਾ ਪੈਂਦਾ, ਜੇ ਗਮੀ ਹੋਵੇ ਤਾਂ ਵੀ ਜਾਣਾ ਪੈਂਦਾ। ਜਿਸ ਤਰ੍ਹਾਂ ਨਾ ਹੋਵੇ ਤਾਂ ਫਿਰ ਬੰਦੇ ਦੀ ਬੜੀ ਹੀਨ ਹਾਲਤ ਹੁੰਦੀ ਹੈ ਵੀ ਭਾਈਚਾਰੇ ਨਾਲੋਂ ਟੁੱਟ ਗਏ ਹਨ।
ਐਸੀ ਬਾਤ ਜਾਤ ਕੀ ਚੀਨ,
ਬਰਾਦਰੀ ਭਾਈਚਾਰਾ ਚੀਜ਼ ਹੀ ਐਸੀ ਹੈ, ਇਸੇ ਤਰ੍ਹਾਂ ਇੱਕ ਦੂਜੀ ਨਾਲ ਹੱਥ ਨਾਲ ਹੱਥ ਮਿਲਾ ਕੇ ਤੁਰਨਾ ਪੈਂਦਾ ਹੈ।
ਸੁਣ ਕਲਗੀ ਤਰ ਬਾਕ ਬਖਾਨੇ ਨਿਕਸੋ ਗੀਦੀ ਮੁੜ ਮਾਮੇ।
ਮਹਾਰਾਜ ਕਲਗੀ ਤਰ ਪਾਤਸ਼ਾਹ ਵੀ ਥੋੜੇ ਬੀਰਸ ਚ ਆ ਕੇ ਕਹਿਣ ਲੱਗੇ, ਜਾਓ ਗਿੱਦੜੋ ਚਲੇ ਜਾਓ, ਤੁਸੀਂ ਵੱਡੀ ਮੂਰਖਤਾ ਕਰਕੇ ਜਾ ਰਹੇ ਹੋ।
ਅਸਤੁਜ ਕਰਿਆ ਹੋਇਆ ਸੋਏ,
ਅਕਾਲ ਪੁਰਖ ਵਾਹਿਗੁਰੂ ਸ੍ਰੀ ਅਸਤੁਜ ਜਪ ਭਏ ਦਇਆਲਾ। ਸ੍ਰੀ ਅਸਤੁਜ ਜੀ, ਅਸਤੁਜ ਦਾ ਮਤਲਬ ਹੈ ਸਾਧ ਸੰਗਤ ਜੀ, ਜਿਸ ਅਕਾਲ ਪੁਰਖ ਦੇ ਤੁਜ ਨਾਮ ਝੰਡੇ ਤੇ ਖੰਡਾ ਹੋਵੇ। ਇਹ ਗੁਰੂ ਘਰ ਦੇ ਵਿਚ ਜੋ ਨਿਸ਼ਾਨ ਸਾਹਿਬ ਹੈ, ਇਹਦੇ ਉੱਤੇ ਖੰਡਾ ਜਾਂ ਸ਼ਸਤਰ ਭਾਲਾ ਹੁੰਦਾ, ਬਰਛਾ ਹੁੰਦਾ ਹੈ। ਇਹ ਕਿਉਂ ਹੁੰਦਾ? ਹੋਰ ਦੁਨੀਆਂ ਦੇ ਸੰਸਾਰ ਦੇ ਜਿੰਨੇ ਮਰਜ਼ੀ ਤੁਸੀਂ ਕੌਮਾਂ ਦੇ ਝੰਡੇ ਦੇਖ ਲਓ, ਵਰਲਡ ਦੇ ਸੰਸਾਰ ਦੇ ਹਰ ਦੇਸ਼ ਦਾ ਆਪਣਾ ਝੰਡਾ ਹੈ, ਹਰ ਕੌਮ ਦਾ ਆਪਣਾ ਝੰਡਾ ਹੈ, ਪਰ ਕਿਸੇ ਕੌਮ ਦੇ, ਕਿਸੇ ਦੇਸ਼ ਦੇ, ਕਿਸੇ ਸੰਪਰਦਾਇ ਦੇ ਝੰਡੇ ਤੇ ਖੰਡਾ ਨਹੀਂ ਹੁੰਦਾ। ਸਿਰਫ ਖਾਲਸੇ ਪੰਥ ਦੇ ਝੰਡੇ ਉੱਤੇ ਖੰਡਾ ਹੁੰਦਾ, ਨਿਸ਼ਾਨ ਸਾਹਿਬ ਦੇ ਉੱਤੇ। ਇਹ ਅਸਧੁਜ ਦਾ ਸਰੂਪ ਹੈ। ਮਹਾਰਾਜ ਕਲਗੀਧਰ ਪਾਤਸ਼ਾਹ ਨੇ ਇਹ ਨਾਮ ਅਕਾਲ ਪੁਰਖ ਜੀ ਦਾ ਦੱਸਿਆ ਹੈ। ਅਸਧੁਜ, ਅਸ ਨਾਮ ਸ਼ਸਤਰ ਦਾ ਹੈ ਤੇ ਧੁਜ ਨਾਮ ਝੰਡੇ ਦਾ ਹੈ, ਧੁਜਾ। ਸੋ ਅਸਧੁਜ ਸ੍ਰੀ ਅਕਾਲ ਪੁਰਖ ਜਿਹਦੇ ਝੰਡੇ ਤੇ ਖੰਡਾ ਹੈ, ਸ਼ਕਤੀ, ਇਹਦਾ ਮਤਲਬ ਹੈ ਵਾਹਿਗੁਰੂ ਸ਼ਕਤੀ ਸੰਪੰਨ ਹੈ, ਪਾਵਰਫੁਲ ਹੈ, ਕਿਉਂਕਿ ਬਿਨਾਂ ਸ਼ਕਤੀ ਦੇ ਤਾਂ ਕੋਈ ਕਾਰਜ ਹੁੰਦਾ ਨਹੀਂ ਨਾ। ਸ਼ਕਤੀ ਤੋਂ ਬਿਨਾਂ ਤੇ ਗਲਾਸ ਪਾਣੀ ਦਾ ਸਾਹਮਣੇ ਪਿਆ ਆਪਾਂ ਮੂੰਹ ਤੱਕ ਨਹੀਂ ਲਿਆ ਸਕਦੇ। ਜੇ ਬਾਹਾਂ 'ਚ ਤਾਕਤ ਹੀ ਨਹੀਂ ਤੇ ਤੁਸੀਂ ਪਾਣੀ ਨਹੀਂ ਪੀ ਸਕਦੇ, ਰੋਟੀ ਨਹੀਂ ਖਾ ਸਕਦੇ, ਇਹ ਕਦਮ ਤੁਰ ਨਹੀਂ ਸਕਦੇ। ਸਾਰਾ ਸੰਸਾਰ ਸ਼ਕਤੀ ਨਾਲ ਚੱਲ ਰਿਹਾ। ਅਕਾਲ ਪੁਰਖ ਸ਼ਕਤੀ ਸੰਪੰਨ ਹੈ, ਇਸ ਕਰਕੇ ਉਹਦਾ ਨਾਮ ਸ੍ਰੀ ਅਸਤੁਜ ਹੈ। ਉਹ ਸ੍ਰੀ ਅਸਤੁਜ ਜਦੋਂ ਕਿਰਪਾ ਕਰਨਗੇ ਆਪੇ ਹੀ ਸਾਰੇ ਕੰਮ ਕਰ ਲੈਣਗੇ। ਤੁਹਾਡੇ ਭਰੋਸੇ ਤੇ ਨਹੀਂ, ਅਸੀਂ ਅਕਾਲ ਪੁਰਖ ਦੇ ਭਰੋਸੇ ਤੇ ਜੰਗ ਲੜਨਾ ਹੈ।
ਤੁਰਕਨ ਕੋ ਵਿਸ਼ਵਾਸ ਨਾ ਕੋਈ,
ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਮੇਰਾ ਖਾਲਸਾ ਤੁਰਕਾਂ ਤੇ ਵਿਸ਼ਵਾਸ ਨਹੀਂ ਕਰੇਗਾ।
ਪੀਕਨ ਖਾਨ ਨਿਜਾਬਤ ਖਾਨ,
ਇਹ ਬਚਨ ਮਹਾਰਾਜ ਨੇ ਕਹੇ ਨਾ ਵੀ ਤੁਹਾਡਾ ਵਿਸ਼ਵਾਸ ਨਹੀਂ, ਤੁਸੀਂ ਦਗੇਬਾਜ਼ ਹੋ। ਇਹ ਜਦੋਂ ਬਚਨ ਕਹੇ ਭੀਖਣ ਖਾਨ ਤੇ ਨਜਾਬਤ ਖਾਨ ਨੇ ਸੁਣੇ,
ਉੱਠੇ ਹੋਏ ਹਾਤ ਖਾਨ ਮਤ ਖਾਨ,
ਹਯਾਤ ਖਾਨ ਤਿੰਨੇ ਹੀ ਉੱਠ ਪਏ।
ਮੋਨ ਨਮੋ ਥਾਨ ਕਰਨੀ ਕਰਨੀ ਚੀ ਗਰੀਬ,
ਉਸਦਿਆਂ ਨੂੰ ਮੱਥਾ ਤੇ ਟੇਕਣਾ ਹੀ ਪੈਣਾ ਸੀ। ਉਹਨਾਂ ਨੇ ਸਲਾਮ ਕੀਤੀ, ਮੱਥਾ ਟੇਕਿਆ, ਪਰ ਗਰਦਨ ਉੱਚੀ ਨਹੀਂ ਕਰ ਸਕੇ।
ਲੱਜਤ ਭਏ ਨਾਖ ਉਠੀਵ,
ਸ਼ਰਮਿੰਦੇ ਦੇ ਹਨ, ਮਹਾਰਾਜ ਦੇ ਸਾਹਮਣੇ ਅੱਖ ਨਹੀਂ ਚੁੱਕ ਸਕਦੇ।
ਸੱਜ ਦਰਬਾਰ ਦੁਆਰ ਕੋ ਆਏ,
ਸਤਿਗੁਰਾਂ ਦਾ ਦਰਬਾਰ ਸ੍ਰੀ ਪਹੁੰਚਾ ਸਾਹਿਬ ਛੱਡ ਕੇ ਬਾਹਰ ਡਿਉਢੀ ਤੇ ਆ ਗਏ।
ਨਿਜ ਡੇਰੇ ਪਹੁੰਚੇ ਉਤ ਲਾਏ,
ਬੜੀ ਕਾਹਲੀ ਨਾਲ ਭੀਖਣ ਖਾਨ, ਹਯਾਤ ਖਾਨ ਤੇ ਨਜਾਬਤ ਖਾਨ ਆਪਣੀ ਛਾਉਣੀ ਚ ਪਹੁੰਚ ਗਏ। ਆਪਣੇ ਸਿਪਾਹੀਆਂ ਨੂੰ, ਫੌਜ ਦੇ ਜਰਨੈਲਾਂ ਨੂੰ ਇਕੱਠੇ ਕਰਕੇ ਸਲਾਹ ਕਰਨ ਲੱਗੇ।
ਧੰਨ ਗਨ ਦੀਨ ਗੁਰੂ ਅਭਿਮਾਨਤ,
ਕਹਿੰਦੇ ਬਈ ਹੁਣ ਤੇ ਗੁਰੂ ਕਲਗੀਧਰ ਪਾਤਸ਼ਾਹ ਸਾਨੂੰ ਬਹੁਤ ਮਾਇਆ ਦੇਣ ਨੂੰ ਤਿਆਰ ਹੋਏ ਪਏ ਸੀ, ਬਹੁਤ ਸਾਡੇ ਤੇ ਤੁੱਠੇ ਪਏ ਸੀ ਵੀ ਜਿੰਨਾ ਮਰਜ਼ੀ ਪੈਸਾ ਲੈ ਲਓ ਪਰ ਹੁਣ ਤੁਸੀਂ ਜੰਗ ਦੇ ਟਾਈਮ ਤੇ ਨਾ ਜਾਓ।
ਕਹੇ ਯਾਤ ਖਾਨ ਟਿਗਰੋ ਦਰਬ ਮਿਸਾਲ ਨੌਕਰੀ ਲੋ।
ਹਯਾਤ ਖਾਨ ਕਹਿੰਦਾ ਦੇਖੋ ਗੁਰੂ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਸਾਨੂੰ ਰੱਖਣ ਨੂੰ ਰਾਜੀ ਨੇ ਤੇ ਆਪਾਂ ਰਹਿ ਕਿਉਂ ਨਾ ਜਾਈਏ। ਕਹਿੰਦਾ ਦੁੱਗਣੀ ਨੌਕਰੀ ਕਰਾ ਲਈਏ।
ਇੱਕ ਬਰਕ ਲਿਓ ਲੋ ਰਹਿ ਕਰ ਪਾਸ,
ਇੱਕ ਸਾਲ ਗੁਰੂ ਕੋਲ ਰਹਿ ਕੇ
ਧਨ ਗਨ ਪੁੰਨ ਲੈ ਚਲੇ ਆਵਾਸ,
ਖੁੱਲੀ ਮਾਇਆ ਲੈ ਕੇ ਘਰ ਚੱਲਾਂਗੇ।
ਸੁਣ ਕਰ ਬੋਲਿਓ ਭੀਖਣ ਖਾਨ,
ਹਯਾਤ ਖਾਨ ਦੀ ਗੱਲ ਸੁਣ ਕੇ ਭੀਖਣ ਖਾਨ ਬੋਲਿਆ,
ਗੁਰ ਆਪ ਦੇ ਤਰਪਨ ਡਰ ਮਾਨ।
ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਦੁੱਗਣੀ ਤਨਖਾਹ ਓਨਾ ਚਿਰ ਦੇਣਗੇ ਜਿੰਨਾ ਚਿਰ ਲੜਾਈ ਹੈ। ਗੁਰੂ ਇਸ ਟਾਈਮ ਪੈਸੇ ਦੁੱਗਣੇ ਦੇ ਰਿਹਾ ਹੈ ਤਾਂ ਇਹਦਾ ਮਤਲਬ ਹੈ ਉਹਨੂੰ ਆਪਣੇ ਦੁਸ਼ਮਣ ਤੋਂ ਡਰ ਹੈ, ਜਿਨ੍ਹਾਂ ਦੇ ਨਾਲ ਖੰਡਾ ਖੜਕਣਾ ਹੈ ਉਹਨਾਂ ਦੇ ਮੁਕਾਬਲੇ ਤੇ ਸਾਨੂੰ ਹੀ ਡਾਹਣਾ। ਤੇ ਜੇ ਸਾਨੂੰ ਗੁਰੂ ਤਨਖਾਹ ਦੇ ਰਹੇ ਨੇ ਤੇ ਕਿਸੇ ਲਾਲਚ ਨੂੰ ਦੇ ਰਹੇ ਨੇ।
ਕਰੈ ਚਾਕਰੀ ਰਹਿ ਚਿਰ ਕਾਲ, ਬਹੁ ਪ੍ਰਾਪਤ ਤਨ ਲੈ ਵਿਸਾਲ।
ਬਹੁਤੀ ਮਾਇਆ ਤੇ ਤਾਂ ਮਿਲੇਗੀ ਨਾ ਜੇ ਆਪਾਂ ਦੋ ਚਾਰ ਸਾਲ ਜਿੰਦੇ ਰਹਾਂਗੇ ਤੇ। ਜੇ ਗੁਰੂ ਨੇ ਕੱਲ ਨੂੰ ਆਪਾਂ ਨੂੰ ਲੜਾਈ ਚ ਭੇਜ ਦਿੱਤਾ ਤੇ ਪਰਸੋਂ ਆਪਣਾ ਜਨਾਜਾ ਉੱਠ ਗਿਆ, ਫਿਰ ਕਿਹੜਾ ਗੁਰੂ ਨੇ ਪੁੱਛਣਾ ਹੈ? ਮੁੜ ਕੇ ਗੁਰੂ ਨੇ ਕੋਈ ਖਬਰ ਨਹੀਂ ਲੈਣੀ ਤਨਖਾਹ ਦਾ ਗੁਰੂ। ਗੁਰੂ ਸਾਹਿਬ ਤਨਖਾਹ ਤਾਂ ਇਸ ਕਰਕੇ ਦੇ ਰਹੇ ਹੈ ਵੀ ਉਹਨਾਂ ਨੂੰ ਇਸ ਵੇਲੇ ਗਰਜ ਹੈ, ਸਾਡੀ ਲੋੜ ਹੈ।
ਲੜਨੋ ਮਰਨੋ ਸਿਰ ਪਰ ਜੀਤ ਰਹਿ ਪਾਛੈ ਤੋਲੈ।
ਹੁਣ ਤੇ ਮੌਤ ਸਿਰ ਤੇ ਆਈ ਪਈ ਹੈ, ਲੜਾਈ ਹੈ ਤੇ ਮੌਤ ਹੈ, ਹੋਰ ਕੋਈ ਗੱਲ ਹੀ ਨਹੀਂ। ਲੜਨਾ ਤੇ ਮਰਨਾ, ਹੁਣ ਤਾਂ ਗੁਰੂ ਲੜਾਏਗਾ, ਅੱਜ ਜਾਂ ਕੱਲ ਲੜਾਈ ਹੋ ਜਾਣੀ ਹੈ ਤੇ ਦੋ ਚਾਰ ਦਿਨ ਤੱਕ ਸਾਡਾ ਭੋਗ ਪੈ ਜਾਣਾ। ਫਿਰ ਸਾਡਾ ਕਹਿੰਦੇ ਮੁੜ ਕੇ ਪਤਾ ਲੈਣਾ ਸਾਡੇ ਬੱਚਿਆਂ ਦਾ, ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਹਯਾਤ ਖਾਨ ਜੀ?
ਇਹ ਤੁਮਰੇ ਮਨ ਹੈ ਵੈਸੇ, ਘਰ ਪਹੁੰਚਣ ਲਈ ਧਨ ਗਨ ਪੈਸੇ।
ਹਯਾਤ ਖਾਨ ਜੀ, ਜੇ ਤੁਸੀਂ ਸੋਚਦੇ ਹੋ ਵੀ ਘਰ ਮਾਇਆ ਖੁੱਲੀ ਲੈ ਕੇ ਜਾਵਾਂਗੇ, ਜੇਬਾਂ ਭਰ ਕੇ ਘਰ ਚੱਲਾਂਗੇ।
ਗੁਰ ਕੋਸ਼ ਗੁਰੂ ਕੋ ਭਰਿਓ ਕਨੇਰਾ, ਪੇਤ ਪਲੇ ਹਮਨੇ ਤਬ ਹੀਰਾ।
ਮੈਂ ਤੁਹਾਨੂੰ ਇੱਕ ਦੂਸਰਾ ਰਾਹ ਦੱਸਦਾ ਹਾਂ ਗੁਰੂ ਕੋਲੋਂ ਮਾਇਆ ਲੈਣ ਦਾ। ਖਜ਼ਾਨਾ ਗੁਰੂ ਦਾ ਹੀ ਹੈ, ਅਸੀਂ ਵੇਖਿਆ ਹੋਇਆ, ਸਾਨੂੰ ਪਤਾ ਗੁਰੂ ਦੇ ਖਜ਼ਾਨੇ ਚ ਕਿੰਨਾ ਕੁ ਪੈਸਾ ਭਰਿਆ ਪਿਆ, ਲੱਖਾਂ ਕਰੋੜਾਂ ਰੁਪਈਆ ਗੁਰੂ ਕੋਲ ਜਮ੍ਹਾਂ ਹੈ।
ਮਨੋ ਵੀਰ ਧਰ ਧੀਰਜ ਭਲੇ,
ਫਿਰ ਹੌਸਲਾ ਕਰੋ, ਵੀਰ ਯੋਧੇ ਬਣੋ, ਧੀਰਜ ਰੱਖੋ।
ਸ਼ੈਲ ਪਤੀਨ ਸੰਗ ਲਿਓ ਮਿਲੇ,
ਚੱਲ ਕੇ ਰਾਜਿਆਂ ਨਾਲ ਸੁਲਾਹ ਕਰ ਲਈਏ, ਆਪਾਂ ਰਾਜਿਆਂ ਨਾਲ ਮਿਲ ਜਾਈਏ।
ਲੂਟ ਮਾਫ ਤਿੰਨ ਤੇ ਲਿਖਵਾਵੋ, ਮਿਲ ਰਾਜਨ ਸੋ ਜੰਗ ਮਚਾਵੋ।
ਰਾਜਿਆਂ ਨੂੰ ਕਹੀਏ ਵੀ ਅਸੀਂ ਤੁਹਾਡੇ ਨਾਲ ਹੋ ਕੇ ਗੁਰੂ ਨਾਲ ਲੜਨ ਨੂੰ ਤਿਆਰ ਹਾਂ, ਪਰ ਗੱਲ ਇੰਨੀ ਹੈ ਵੀ ਅਸੀਂ ਗੁਰੂ ਗੋਬਿੰਦ ਸਿੰਘ ਦਾ ਡੇਰਾ ਲੁੱਟਾਂਗੇ, ਜੋ ਮਾਲ ਅਸੀਂ ਲੁੱਟਾਂਗੇ ਉਹ ਸਾਡਾ ਹੋਵੇਗਾ, ਉਹਦੇ ਚ ਤੁਸੀਂ ਹਿੱਸਾ ਨਹੀਂ ਮੰਗੋਗੇ। ਲੁੱਟ ਦਾ ਮਾਲ ਮਾਫ਼ ਕਰਾ ਲਓ ਤੇ ਚਲੋ ਹਯਾਤ ਖਾਨ ਜੀ, ਪਹਾੜੀਆਂ ਰਲ ਕੇ ਗੁਰੂ ਦਾ ਡੇਰਾ ਲੁੱਟ ਲੈਣੇ।
ਪਹਾੜੀ ਹੋਏ ਅਗਾਰੇ,
ਲੜਾਈ ਪਹਾੜੀਏ ਕਰਨਗੇ, ਖਜ਼ਾਨਾ ਆਪਾਂ ਲੁੱਟਾਂਗੇ।
ਤਾਕਤ ਰਹੀ ਹੈ ਆਪ ਪਿਛਾਰੇ,
ਆਪਾਂ ਤੱਕਦੇ ਰਹਿਣਾ, ਆਪਾਂ ਪਿੱਛੇ ਰਹਿਣਾ, ਆਪਾਂ ਦਾ ਤੇ ਰਹਿਣਾ, ਲੜਾਈ ਨੀ ਆਪਾਂ ਕਰਨੀ। ਲੜਾਈ ਕਰਨਗੇ ਪਹਾੜੀਏ, ਜਦੋਂ ਉਹ ਅੰਦਰ ਵੜਨਗੇ ਗੁਰੂ ਦੇ ਕਿਲੇ ਚ, ਭੱਜ ਕੇ ਆਪਾਂ ਖਜ਼ਾਨਾ ਲੁੱਟ ਲਾਂਗੇ, ਕਹਾਂਗੇ ਅਸੀਂ ਵੀ ਨਾਲ ਹੀ ਸੀ। ਸੋ ਆਪਾਂ ਦਾ ਖੇਡੀਏ, ਐਵੇਂ ਬੇ ਅਣਿਆਈ ਮੌਤ ਨਾ ਮਰੀਏ। ਹਾਂਜੀ,
ਗੁਰ ਕੀ ਸੈਨ ਪਲਾਵੇ ਜਾਵੇ, ਸੋਦੇ ਪਰੋ ਕੁਛ ਪਰ ਤਵੇ।
ਇਹ ਤਾਂ ਹੈ ਨੀ ਵੀ ਗੁਰੂ ਦੇ ਬੰਦੇ ਬਹੁਤਾ ਚਿਰ ਠਹਿਰ ਸਕਣਗੇ, ਗੁਰੂ ਕੋਲ ਸਾਡੇ ਤੋਂ ਬਿਨਾਂ ਕਿਹੜੇ ਯੋਧੇ ਹਨ? ਜਿਹੜੇ ਪੰਜ ਸੱਤ ਇਹ ਚੋਣਵੇਂ ਗੁਰੂ ਦੇ ਭਰਾ ਹਨ, ਭੂਆ ਦੇ ਪੁੱਤਰ, ਜਾਂ ਗੁਰੂ ਦਾ ਮਾਮਾ ਹੈ ਕਿਰਪਾਲ ਚੰਦ, ਇਹ ਦਸ ਬਾਰਾਂ ਪੰਦਰਾਂ ਵੀਹ ਬੰਦੇ ਚੰਗੇ ਜਿਹੜੇ ਹਨ, ਇਹ ਪਹਾੜੀਆਂ ਨਾਲ ਕਿੰਨਾ ਕੁ ਚਿਰ ਲੜਨਗੇ? ਆ ਜਿਹੜਾ ਸਾਧਾਂ ਦਾ ਲਾਣਾ ਹੈ, ਇਹ ਤਾਂ ਉਂਝ ਖੀਰ ਖਾ ਕੇ ਬੈਠੇ ਰਹਿੰਦੇ ਆ, ਇਹਨਾਂ ਨੇ ਤੇ ਲੜਨਾ ਕੋਈ ਨੀ ਉਦਾਸੀ ਸਾਧੂਆਂ ਨੇ, ਤੇ ਹੋਰ ਕੌਣ ਹੈ ਗੁਰੂ ਕੋਲ? ਇਹ ਸਿੱਖਾਂ ਦੇ ਵੱਸ ਦੀ ਗੱਲ ਨਹੀਂ ਜਿਹੜੇ ਇੱਥੇ ਮਾਲਾ ਫੇਰਦੇ ਆ। ਇਹਨਾਂ ਨੇ ਨਹੀਂ ਲੜਨਾ। ਇਹ ਭੱਜ ਜਾਣਗੇ ਜਦੋਂ ਤੇ ਆਪਾਂ ਜਾ ਕੇ ਸਿੱਧਾ ਖਜ਼ਾਨੇ ਤੇ ਹੱਲਾ ਬੋਲਾਂਗੇ।
ਇੱਕ ਵਾਰ ਨੀ ਜੇ ਹੇਲਾ ਘਾਲੋ,
ਇੱਕ ਵਾਰੀ ਤਗੜਾ ਹੱਲਾ ਕਰੀਏ ਪੌਂਟੇ ਉੱਤੇ।
ਧਨ ਜੈ ਧਰਿਓ ਆਨ ਕਰ ਡਾਲੋ,
ਜਿੱਥੇ ਗੁਰੂ ਦਾ ਖਜ਼ਾਨਾ ਜਮਾਂ ਹੈ ਉੱਥੇ ਹੱਥ ਪਾਈਏ।
ਜੀਤਾ ਘੋੜਾ ਸਕੈ ਉਠਾਏ,
ਹਾਂ ਜਿੰਨਾ ਤੁਹਾਡੇ ਘੋੜੇ ਕੋਲੋਂ ਚੁੱਕਿਆ ਜਾਵੇ ਓਨਾ ਲੱਦ ਲਓ। ਇੰਨਾ ਮਾਲ ਹੈ ਗੁਰੂ ਦੇ ਕੋਲ, ਜੇ ਆਪਣੇ ਕੋਲ 400 ਘੋੜਾ ਹੈ ਤੇ ਆਪਾਂ ਉਹਨਾਂ ਦੇ ਖੁਰਜੀਆਂ ਭਰ ਕੇ ਲੱਦ ਕੇ ਲੈ ਜਾਵਾਂਗੇ, ਆਪਾਂ ਨੂੰ ਰੋਕਣ ਵਾਲਾ ਨੀ ਕੋਈ ਹੋਵੇਗਾ।
ਇਤਕਲੀ ਜੈ ਮੋਦ ਵਧਾਏ,
ਖੁਸ਼ੀ ਨਾਲ ਉਹਨਾਂ ਉਹਨਾਂ ਖਜ਼ਾਨਾ ਲੁੱਟ ਲਿਆ ਜੇ ਜਿੰਨਾ ਘੋੜਾ ਚੁੱਕ ਲਵੇ।
ਲਾਦ ਕਰਨ ਕੋ ਇਤ ਤੇ ਚੱਲੋ, ਕੁਨ ਗਿਰ ਪਤਨ ਸੰਗ ਕਿਉਂ ਮਿਲੋ।
ਫਿਰ ਆਪਾਂ ਪਹਾੜੀਆਂ ਤੋਂ ਵੀ ਕੀ ਲੈਣਾ, ਆਪਾਂ ਕਹਾਂਗੇ ਵੀ ਸਾਡੀ ਤੁਹਾਡੀ ਇੱਥੇ ਹੀ ਬੱਸ ਹੈ। ਖਜ਼ਾਨਾ ਲੱਦ ਕੇ ਆਪਾਂ ਆਪਣੇ ਦਾਮਲੇ ਪਿੰਡ ਚਲੇ ਚੱਲਾਂਗੇ। ਦਾਮਲਾ ਸਾਧ ਸੰਗਤ ਜੀ, ਕਰਨਾਲ ਤੋਂ ਇੰਦਰੀ ਨੂੰ ਜਾਈਏ ਨਾ, ਉਧਰ ਇੱਕ ਸੜਕ ਹੈ ਕਰਨਾਲ ਤੋਂ ਉਹ ਜਮੁਨਾ ਨਗਰ ਵੱਲ ਨਿਕਲ ਆਉਂਦੀ ਲਾਡਵੇ ਵੱਲ, ਉਹਦੇ ਤੇ ਹੈ ਦਾਮਲਾ ਪਿੰਡ, ਉਥੋਂ ਦੇ ਸੀਗੇ ਪਠਾਨ। ਹਾਂਜੀ,
ਜਿਸ ਕੇ ਹਿੱਤ ਨੌਕਰੀ ਚਾਓ, ਸੋ ਇੱਕ ਦਿਨ ਮੈਂ ਇਸ ਵਿਦ ਪਾਓ।
ਸੀਖਨ ਖਾਂ ਕਹਿੰਦਾ ਹਯਾਤ ਖਾਨ ਜੀ, ਗੁਰੂ ਕੋਲ ਰਹਿਣ ਦੀ ਲੋੜ ਨਹੀਂ ਜੇ ਗੁਰੂ ਤੋਂ ਮਾਰਾ ਲੈਣੀ ਹੈ, ਬਲਕਿ ਗੁਰੂ ਦੇ ਵਿਰੋਧੀਆਂ ਨਾਲ ਰਲਣ ਦੀ ਲੋੜ ਹੈ। ਜਿੰਨਾ ਖਜ਼ਾਨਾ ਚਾਹੋਗੇ ਰੱਜ ਕੇ ਲੁੱਟ ਲਿਆ ਜੇ ਦੋਵਾਂ ਹੱਥਾਂ ਨਾਲ, ਘੋੜਿਆਂ ਤੇ ਲੱਦ ਕੇ ਪਿੰਡ ਲੈ ਚੱਲਿਆ ਜੇ, ਸਾਰੀ ਉਮਰ ਪੁੱਤਰ ਪੋਤਰੇ ਬਹਿ ਕੇ ਖਾਇਆ ਜੇ, ਫਿਰ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਰਹੇਗੀ।
ਮੈਂ ਪਹਾੜੀਆਂ ਕੋ ਇਹ ਭੇਤ,
ਪਹਾੜੀਆਂ ਨੂੰ ਗੁਰੂ ਦੇ ਖਜ਼ਾਨੇ ਦਾ ਕੋਈ ਪਤਾ ਨਹੀਂ ਤੇ ਆਪਾਂ ਦੱਸਣਾ ਵੀ ਨਹੀਂ।
ਲੈ ਤਨ ਗਨ ਕੋ ਚਲੋ ਨਕੇਤ,
ਖਜ਼ਾਨਾ ਆਪਾਂ ਲੁੱਟਾਂਗੇ, ਪਹਾੜੀਏ ਗੁਰੂ ਨਾਲ ਲੜਾਈ ਕਰਕੇ ਗੁਰੂ ਨੂੰ ਮਾਰ ਦੇਣ, ਜੋ ਮਰਜ਼ੀ ਕਰਨ, ਆਪਾਂ ਕੀ ਲੈਣਾ। ਆਪਣਾ ਮਤਲਬ ਤੇ ਖਜ਼ਾਨੇ ਤੱਕ ਹੈ।
ਹਿਮ ਕਾਰਜ ਤੁਮਰੇ ਸਮਦਾਏ,
ਇਸ ਤਰ੍ਹਾਂ ਯਾਦ ਖਾਨ ਜੀ ਤੁਹਾਡੇ ਸਾਰੇ ਕੰਮ, ਤੁਹਾਡੀਆਂ ਪੁਸਤਾਂ ਦਾ ਕੰਮ ਬਣ ਜਾਏਗਾ, ਤੁਹਾਨੂੰ ਗਾਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਕੰਮ ਨਹੀਂ ਕਰਨਾ ਪਏਗਾ।
ਗੁਰਮਨ ਹੋਵੇ ਮਦਦ ਖੁਦਾਏ,
ਖੁਦਾ ਦੀ ਮਦਦ ਹੋਏਗੀ, ਸਾਰੇ ਕੰਮ ਵਧੀਆ ਹੋਣਗੇ।
ਸੁਣ ਸਭ ਖਾਨ ਪਾਤ ਲੋਭ,
ਇਹ ਸੁਣ ਕੇ ਹਯਾਤ ਖਾਨ ਤੇ ਦੂਜੇ ਜਿਹੜੇ ਜਰਨੈਲ ਸਨ ਨਜਾਬਤ ਖਾਨ ਤੇ ਬਾਕੀ ਖਾਨ ਭੀਖਨ ਖਾਨ ਦੀ ਗੱਲ ਸੁਣ ਕੇ ਲਾਲਚ ਵਿਚ ਆ ਗਏ।
ਦਰਬਲੀਨ ਕੋ ਮਨ ਮੈਂ ਲੋਭ,
ਪੈਸੇ ਦਾ ਲਾਲਚ ਬੜੀ ਬੁਰੀ ਬਲਾ ਹੈ। ਮਹਾਰਾਜ ਬਾਣੀ ਚ ਕਹਿੰਦੇ, ਹੇ ਲੋਭਾ ਲੰਪਟ ਸੰਗ ਸਿਰ ਮੋਰੇ, ਅਨਕ ਲਹਿਰੀ ਕਲੋਲ ਤੇ। ਇਹ ਬੰਦੇ ਦੇ ਸਿਰ ਦੇ ਨਾਲ ਇਹ ਲੋਭ ਹਰ ਵੇਲੇ ਦਿਮਾਗ ਤੇ ਸਵਾਰ ਰਹਿੰਦਾ, ਤੇ ਜਦੋਂ ਇਹਦਾ ਜ਼ੋਰ ਪੈ ਜਾਂਦਾ ਉਦੋਂ ਬੰਦੇ ਦੇ ਮਨ ਚ ਲੋਭ ਦੀਆਂ ਲਹਿਰਾਂ ਉੱਠਣ ਲੱਗ ਜਾਂਦੀਆਂ। ਲੋਭ ਲਹਿਰ ਅਤ ਨੀਜਰ ਬਾਜੈ, ਇਹ ਫਿਰ ਐਸੀਆਂ ਕਲੋਲਾਂ ਕਰਦਾ, ਇਹੋ ਜਿਹੇ ਫੁਰਨੇ ਕਰਦਾ, ਆਹ ਕਰਾਂਗਾ ਫਿਰ ਮੈਂ, ਉਹ ਕਰਾਂਗਾ ਫਿਰ ਮੈਂ, ਲੱਖਾਂ ਪਤੀ ਬਣਾਂਗਾ ਫਿਰ ਕਰੋੜਾਂ ਪਤੀ ਬਣਾਂਗਾ, ਇਸ ਤਰ੍ਹਾਂ ਦੇ ਫਿਰ ਮਨ ਦੇ ਵਿਚ ਫੁਰਨੇ ਆਉਂਦੇ।
ਭੀਖਨ ਖਾਂ ਕੀ ਬੁੱਧ ਸਰਾਹੇ,
ਉਹ ਸਾਧ ਸੰਗਤ ਜੀ ਸਾਰਿਆਂ ਦੇ ਮਨ ਚ ਲੋਭ ਦੀ ਲਹਿਰ ਦਾ ਬੜਾ ਵੱਡਾ ਪ੍ਰਵਾਹ ਹੜ ਆ ਗਿਆ ਤੇ ਸਾਰੇ ਭੀਖਨ ਖਾਨ ਨੂੰ ਸ਼ਾਬਾਸ਼ ਦੇਣ ਲੱਗੇ। ਕਹਿਣ ਲੱਗੇ, ਭੀਖਨ ਖਾਨ ਜੀ ਤੁਸੀਂ ਬੜੇ ਸਿਆਣੇ ਹੋ, ਬੜੇ ਪਤੇ ਦੀ ਗੱਲ ਕਰਦੇ ਹੋ।
ਕਹੇ ਪਥੋ ਨਰ ਰਾਜਨ ਪਾਏ,
ਕਹਿਣ ਲੱਗੇ ਫਿਰ ਹੁਣੇ ਹੀ ਇਸੇ ਵੇਲੇ ਮੌਕੇ ਨੂੰ ਸੰਭਾਲੀਏ ਤੇ ਰਾਜਿਆਂ ਕੋਲ ਆਪਣਾ ਵਕੀਲ ਭੇਜੀਏ, ਆਪਣਾ ਬੰਦਾ ਭੇਜੀਏ।
ਪੰਜ ਸੂਰਜ ਡਾਵਨ ਕਰੇ,
ਪੰਜ ਬੰਦੇ ਸਿਆਣੇ ਜ਼ਿੰਮੇਵਾਰ ਇਹਨਾਂ ਪਠਾਣਾ ਨੇ ਤੋਰ ਦਿੱਤੇ।
ਗਏ ਤੁਹਾਏ ਉਤਾਇਲ ਧਰੇ,
ਪੰਜ ਘੋੜ ਸਵਾਰ ਪਠਾਨ ਗੱਲਬਾਤ ਕਰਨ ਲਈ ਪਹਾੜੀਆਂ ਕੋਲ ਚਲੇ ਗਏ।
ਕਹਿ ਕਰ ਫਤਿਹ ਸ਼ਾਹ ਤੋਂ ਮਿਲੇ,
ਔਰ ਰਾਜੇ ਫਤਿਹ ਸ਼ਾਹ ਨੂੰ ਮਿਲੇ ਜਾ ਕੇ।
ਖਾਨ ਦਿਸ਼ਤੇ ਔਰ ਭਲੇ,
ਖਾਨਾ ਵੱਲੋਂ 500 ਪਠਾਣਾ ਵੱਲੋਂ ਇਹਨਾਂ ਨੇ ਗੱਲਬਾਤ ਸ਼ੁਰੂ ਕੀਤੀ।
ਗੁਰ ਟਿਕ ਕਾ ਭੋਜੈ, ਔਰ
ਕਹਿਣ ਲੱਗੇ, ਰਾਜਾ ਜੀ ਜਿਸ ਗੁਰੂ ਨਾਲ ਤੁਸੀਂ ਲੜਨ ਜਾ ਰਹੇ ਹੋ, ਉਸ ਗੁਰੂ ਕੋਲ ਹੋਰ ਕੋਈ ਫੌਜ ਨਹੀਂ, ਸਿਰਫ ਅਸੀਂ ਹੀ ਸੀ।
ਉੱਤੇ ਪਠਾਨ ਤੋਂ ਆਵੇ ਦੌਰ,
ਜਿਹੜੇ 500 ਪਠਾਨ ਸੀਗੇ ਅਸੀਂ, ਉਹ ਅਸੀਂ ਤੁਹਾਡੇ ਨਾਲ ਰਲਣਾ ਚਾਹੁੰਦੇ ਹਾਂ।
ਪੀਤੀ ਸਕਲ ਬਾਤ ਕੇ ਹੈ, ਲੂਟ ਮਾਪ ਲਿਖਵਾਵਨ ਚੈ,
ਅਸੀਂ ਗੁਰੂ ਨਾਲ ਲੜਨ ਨੂੰ ਵੀ ਤਿਆਰ ਹਾਂ, ਸਾਰੇ ਭੇਤ ਤੁਹਾਨੂੰ ਦੱਸਾਂਗੇ, ਗੁਰੂ ਦੇ ਗੁਰੂ ਨੂੰ ਕਿਸ ਤਰ੍ਹਾਂ ਕਾਬੂ ਕਰਨਾ, ਕਿੰਨੇ ਗੁਰੂ ਦੀ ਫੌਜ ਹੈ, ਕਿੰਨੇ ਗੁਰੂ ਦੇ ਹਥਿਆਰ ਨੇ, ਕਿੰਨੇ ਘੋੜੇ ਨੇ, ਸਭ ਸਾਨੂੰ ਪਤਾ, ਪਰ ਸਾਨੂੰ ਸਿਰਫ ਇੱਕੋ ਚੀਜ਼ ਤੁਹਾਡੇ ਤੋਂ ਚਾਹੀਦੀ ਹੈ, کہ لٹ معاف کر دیو جو گرو دے خزانے دا گھوڑا شستر مال متا لٹ ساڈے ہاتھ آوے وہ ساڈے کول ہی رہے ان تسی نہ منگو
اپن چاہت مفتی رہ
اور اسی کچھ نہیں چاہتے تہاڈے کول تنخواہ نہیں منگاں گے مفت لڑاں گے
نج بل تے گل کو تن لے
اسی اپنے بل دے نال جو مرضی لٹیے وہ ساڈا ہونا چاہیے تہاڈے تو اسی لیندے کچھ نہیں
فتح شاہ سن کے من پھولا
یہ سن کے راجا فتح شاہ پھول گیا
گردل پیو موئے انکولا
بڑا ودیا سگن ہو گیا جی گل بن گئی جی گرو گوبند سنگھ دی ساری فوج میرے کول آ گئی تے گرو کول کی رہا سمجھو اسی بنا لڑیا ہی جیت گئے ہاں
سگم فتح موئے پراپت بھئے
سوکھے جیت پراپت ہو گئی ہے فتح ہو گیا میدان سمجھو
جہے گرند سب کنو نہ لئے
شاہ راجا اپنے بائی تار دے راجے نال گلاں کردا خوشی چ کہندا جیڑی جیت نو آپاں پہاڑ دے سی او تے آ گئی اپنے کول
سب میں سجت پہلے میرا
جدوں میں گرو گوبند سنگھ نو جیت لواں گا گرو نو جتن تو بعد باقی بائی تار دے راجیاں وچ بھی میرا سکہ جم جائے گا دلی دربار تک بھی خبر جائے گی کہن گے راجا فتح شاہ بڑا پرتاپی ہے دشمن نو منٹ جی فتح کر لینا پھر دوسرے بھی جڑے راجے مہاراجے وہ میرے تو ڈریا کرن گے
لہر پراجے گریس میرا
نالے گرو گوبند سنگھ ہار جان گے گرو گوبند سنگھ دی ہار تے میری جت میرے آن والے سمے لئی بھی ودیا ہوئے گی
تت چن کاغذ پر لکھ دین لوٹ معاف سب تمری کین
اس سے ویلے تتکال راجے فتح شاہ نے کاغذ تے لکھ دیتا پٹھان کہندے سانو لکھ دیو بھی تسی لوٹ دا مال سانو دیو گے फटाफट राजे ने लिख दिता भी जो तुसी लुटोगे वो तुहाडा ही होवेगा
विजय भई तो दे इनामो
जे जित होगी असी कोलो इनाम भी देंगे ए नहीं भी तुहानू असी कले लुट दे माल ते छड़ांगे जंग जित लैण दियो तुहानू असी इनाम कनाम भी वधिया देंगे
खन पटवे गमनो धमो
वधिया गहने कपड़े दे के घरानू तोरांगे
इम लिखवाए तहे असवारा
इस तरह साध संगत जी लिख के وہ جڑے اسوار سگے انہاں نوں دیتا تے او اسوار واپس آ گئے
ملے آن جے خان ادارا
پٹھانا نوں آ کے او پانچ گھوڑ سوار ملے
سب سنائے کر بات ادوسا
ساری گل بات دسی پٹھان بھی بڑے خوش ہوئے بھی چلو گل بن گئی ساڈی راجیاں نال صلح ہو گئی لٹ معاف دا خزانہ سانوں گیا گرو دا او سارا معاف ہو گیا ہوں تو اسی مالا مال ہو گئے اسی تو سمجھو لکھاں کروڑاں پتی بن گئے ہاں
اچھی بدتے دین بھروسا
اچھی پرکار نال راجیا نے بھروسہ دیتا ہے
پے تیار سب دین ترنگ
اسی ویلے پیخن خان حیات خان نجابت خان اپنی فوج نو گھوڑیاں تے کاٹھیاں پا کے تیار ہون دا حکم دیندے نے
سچے سکل سجے سگل شستر کو سنگ
سارے شستر بستر سجا کے گھوڑیاں تے سوار ہوئے
کالے کھان دیکھت بولیو کیوں موڈو تمہارے چت ڈولیو
نجابت خان حیات خان پیخن خان نمک حرامی سن کالے خان ایماندار آدمی سن کالے خان اپنے ساتھیوں دی کرتوت دیکھ کے بول پیا وہ کہن لگا مورکھو کیوں خدا دے گھروں تکا کھان لگے ہو تسی رب دے مارے اے ماں پرشاں نال دھوکھا کر کے چلے ہو نمک کھا کے حرام کر رہے ہو تہاڈا چت کیوں ڈول گیا تسی پٹھان پتر یاد کرو تہانو کوئی ایک تھیلے دی نوکری تے نہیں سی رکھدا کوئی تہانو اپنے گھر نہیں سی بڑن دیندا بادشاہ نے بارہ پتھر کیتے سن ساتھ سنگت جی ہوں ڈسمس کہہ دیندے نا پہلا بارہ پتھر کہندے سی بارہ پتھر دا مطلب ہوندا سی بھی اے بندے دا نام پتھر تے لکھ کے کٹیا گیا ہن اینو کوئی نوکری تے نہیں رکھ سکدا اے گیا اے بارہ پتھر سیگے کڈے ہوئے فوج وچوں بادشاہ اورنگزیب نے کہا سی جڑا انہاں نوں نوکری دے گا میرا دشمن ہے کوئی انہاں نوں گھر نہیں سی بڑن دیندا نوکری تو کڈے ہوئے سن ہن کالے خان یاد کراندا انہاں نوں ہاں جی
ਨਿਮਕ ਹਰਾਮੀ ਬਣ ਕੇ ਮਰਨਾ,
ਨਿਮਕ ਹਰਾਮੀ ਬਣ ਕੇ ਮਰੋਗੇ,
ਖੋਟ ਨਸੀਬ ਕਰਾਇਓ ਕਰਨਾ,
ਖੋਟੇ ਨਸੀਬ ਨੇ, ਭੈੜੇ ਕੰਮ ਕਰਕੇ ਆਏ ਹੋ, ਪਿਛਲੇ ਜਨਮਾਂ ਚ ਕੋਈ ਤੁਹਾਡੇ ਭੈੜੇ ਕਰਮ ਅੱਗੇ ਆ ਗਏ, ਖੋਟੇ ਕਰਮ ਅੱਗੇ ਆ ਗਏ, ਜਿਹੜਾ ਤੁਸੀਂ ਨਿਮਕ ਹਰਾਮੀ ਬਣ ਕੇ ਮਰਨ ਲੱਗੇ ਹੋ.
ਗਮਨ ਕਰਨ ਕੋ ਪ੍ਰਥਮੇ ਉਮੰਗਾ, ਅਬ ਤੁਮ ਚਿਓ ਲੈਣ ਗੁਰ ਸੰਗਾ.
ਪਹਿਲਾਂ ਤੁਸੀਂ ਕਹਿੰਦੇ ਸੀ ਘਰ ਜਾਣਾ, ਈਦ ਮਨਾਵਾਂਗੇ, ਘਰ ਜਾਣਾ, ਉੱਥੇ ਬੱਚਿਆਂ ਕੋਲ ਜਾਵਾਂਗੇ. ਹੁਣ ਉਹ ਘਰ ਜਾਣ ਵਾਲਾ ਪ੍ਰੋਗਰਾਮ ਕਿੱਥੇ ਗਿਆ ਤੁਹਾਡਾ? ਜਿਹੜਾ ਤੁਸੀਂ ਕਹਿੰਦੇ ਸੀ ਵੀ ਘਰ ਜਾ ਕੇ ਆਪਣੇ ਰਿਸ਼ਤੇਦਾਰੀ ਚ ਭਾਈਚਾਰੇ ਵਿਚ ਬਹਿਣਾ, ਉਹ ਤੁਹਾਡੀ ਜਿਹੜੀ ਮਨ ਦੀ ਸੀਗੀ ਗੱਲ, ਉਹ ਤਾਂ ਹੁਣ ਝੂਠੀ ਪੈ ਜਾਣੀ ਸਾਰੀ ਗੱਲ. ਗੁਰੂ ਸਾਹਿਬ ਦੇ ਕੀ ਜਵਾਬ ਦਿਓਗੇ? ਸਮਾਜ ਨੂੰ ਕੀ ਜਵਾਬ ਦਿਓਗੇ? ਭਾਈਚਾਰੇ ਵਿਚ ਵੀ ਤੁਸੀਂ ਝੂਠੇ ਪਵੋਗੇ.
ਕਰਾਮਾਤ ਸਾਹਿਬ ਬਲਵੰਤਾ, ਬਨੈ ਸਰਬ ਛਤਰਨ ਕੋ ਹੰਤਾ.
ਜਿਸ ਗੁਰੂ ਨੂੰ ਤੁਸੀਂ ਛੱਡ ਕੇ ਜਾ ਰਹੇ ਹੋ, ਕਰਾਮਾਤ ਸਾਹਿਬ ਹੈ, ਉਹ ਸ਼ਕਤੀਆਂ ਦਾ ਮਾਲਕ ਹੈ, ਉਹ ਰੂਹਾਨੀਅਤ ਦਾ ਮਾਲਕ ਹੈ. ਕੋਈ ਆਮ ਸਧਾਰਨ ਵਿਅਕਤੀ ਨੂੰ ਤੁਸੀਂ ਧੋਖਾ ਨਹੀਂ ਦੇ ਰਹੇ, ਤੁਸੀਂ ਉਸ ਖੁਦਾ ਦੀ ਜਾਤ ਨੂੰ, ਉਸ ਰੱਬ ਦੇ ਬੰਦੇ ਨੂੰ, ਉਸ ਗੁਰੂ ਪੈਗੰਬਰ ਨੂੰ ਤੁਸੀਂ ਧੋਖਾ ਦੇ ਰਹੇ ਹੋ, ਜਿਹੜਾ ਇੱਕ ਪਲ ਵਿਚ ਕੁਛ ਦਾ ਕੁਛ ਕਰ ਸਕਦਾ, ਉਸ ਨੇ ਫਿਰ ਜਿੱਤ ਜਾਣਾ ਤੇ ਤੁਹਾਡਾ ਮੂੰਹ ਕਾਲਾ ਹੋ ਜਾਣਾ.
ਕਹੇ ਬਚਨ ਜਿਤ ਮਨ ਹੈ ਅਨਮਨ,
ਜਿਸ ਗੁਰੂ ਦੇ ਮਾੜੇ ਦੇ ਜਸਨਾਂ ਤੋਂ ਕੌੜੇ ਬਚਨ, ਖਰਵੇ ਬਚਨਾਂ ਨਾਲ ਧਰਤੀ ਉਲਟ ਪੁਲਟ ਹੋ ਸਕਦੀ ਹੈ. ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ. ਅਣਬਣ ਜਿਹੜੀ ਨਾ ਬਣ ਸਕੇ ਉਹ ਬਣਾ ਸਕਦਾ, ਤੇ ਤੁਸੀਂ ਉਹਨੂੰ ਜੰਗ ਚ ਹਾਰਨ ਵਾਲਾ ਮੰਨ ਲਿਆ ਵੀ ਹਾਰ ਜਾਏਗਾ. ਹਾਂਜੀ,
ਰਨ ਮੈਂ ਰਿਪ ਗਨ ਡਾਰੈ ਹਨ ਹਨ.
ਜਿਹੜਾ ਗੁਰੂ ਹਰ ਵੇਲੇ ਕਮਰ ਕਸੇ ਚ ਸ਼ਸਤਰ ਸਜਾ ਕੇ ਰੱਖਦਾ, ਜਿਹੜਾ ਧਨੁਰ ਵਿਦਿਆ ਦਾ ਮਹਾਂ ਵਿਦਵਾਨ ਹੈ, ਜਿਹਦੇ ਕੋਲ ਬੜੇ ਬੜੇ ਸੂਰਮੇ ਜੋਧੇ ਜਾਨਾਂ ਵਾਰਨ ਲਈ ਤਿਆਰ ਖੜੇ, ਉਹ ਵੈਰੀਆਂ ਦੇ ਦੰਦ ਖੱਟੇ ਕਰਕੇ ਪਜਾਵੇਗਾ, ਉਹ ਮੈਦਾਨੇ ਜੰਗ ਚ ਹਾਰੇਗਾ ਨਹੀਂ. ਇਹ ਤੁਹਾਡਾ ਭੁਲੇਖਾ ਹੀ ਹੈ ਕਿ ਉਹ ਹਾਰ ਜਾਏਗਾ.
ਤੁਮ ਗੀਤੀ ਹੈ ਕਰ ਮਤ ਮੋਟੇ,
ਬੁੱਧੀ ਭ੍ਰਿਸ਼ਟ ਹੋ ਗਈ, ਗੀਤੀ ਹੋ, ਕਾਇਰ ਹੋ, ਬੁੱਝ ਦਿਲੋ, ਤੁਸੀਂ ਆਪਣੀ ਬੁੱਧੀ ਭ੍ਰਿਸ਼ਟ ਕਰਕੇ ਇਥੋਂ, ਮਨ ਖੋਟੇ ਤੇ ਬੁੱਧੀ ਭ੍ਰਿਸ਼ਟ, ਇੱਦਾਂ ਤੁਸੀਂ ਇਥੋਂ ਜਾ ਰਹੇ ਹੋ.
ਦੋਜ਼ਖ ਹੇਤ ਸਹੇੜਿਓ ਖੋਟੇ,
ਤੁਸੀਂ ਆਪਣੇ ਨਰਕ ਦੇ ਬੂਹੇ ਆਪ ਖੋਲ ਲਏ, ਇਹ ਦੋਜ਼ਖ ਜਾਣ ਦੀਆਂ ਤੁਸੀਂ ਤਿਆਰੀਆਂ ਕਰ ਰਹੇ ਹੋ.
ਬੰਸ ਪਠਾਣ ਕਲੰਕ ਸਕੀਨਾ,
ਪਠਾਣਾ ਦੀ ਬੰਸ ਨੂੰ ਕਲੰਕ ਲਾ ਲਿਆ ਤੁਸੀਂ. ਹਾਂਜੀ,
ਅਵਗਤ ਮਰੋ ਅਜਸ ਜਗ ਲੀਨਾ,
ਤੁਸੀਂ ਅਵਗਤ ਮਰੋਗੇ, ਅਪ ਜਸ ਹੋਵੇਗਾ, ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ ਵੀ ਤੁਹਾਨੂੰ ਯਾਦ ਕਰਕੇ ਸ਼ਰਮਿੰਦੀਆਂ ਹੋਣਗੀਆਂ ਵੀ ਸਾਡੇ ਬਜ਼ੁਰਗਾਂ ਨੇ ਮਾੜਾ ਕੰਮ ਕੀਤਾ ਸੀ. ਹਾਂਜੀ,
ਸੁਣ ਪੀ ਕਨਕਾਂ ਤਰਜਿਤ ਬੋਲਾ,
ਇਹ ਸੁਣ ਕੇ ਕਾਲੇ ਖਾਂ ਦੀ ਗੱਲ ਭੀਖਣ ਖਾਂ ਬੋਲਿਆ,
ਸਰ ਤੂਸ਼ਣ ਤੂੰ ਬੈਠੇ ਡੋਲਾ,
ਕਹਿਣ ਲੱਗਾ ਕਾਲੇ ਖਾਂ ਚੁੱਪ ਕਰਕੇ ਬੈਠਾ ਰਹੂ, ਤੂੰ ਨੀ ਜਾਣਦਾ ਇਹਨਾਂ ਗੱਲਾਂ ਨੂੰ,
ਅਪਰਨ ਕੀ ਤੁਝ ਕੋ ਕਿਆ ਪਰੇ,
ਤੈਨੂੰ ਦੂਜਿਆਂ ਤੋਂ ਕੀ ਲੈਣਾ ਹੈ, ਤੂੰ
ਭਲੀ ਕਰੇ ਤੋਆ ਕੋ ਬੁਰੇ,
ਕੋਈ ਚੰਗੀ ਕਰੇ ਜਾਂ ਮਾੜੀ ਕਰੇ, ਤੇਰਾ ਕਿਆ ਮਤਲਬ ਹੈ ਕਿਸੇ ਬਾਰੇ ਗੱਲ ਕਰਨ ਦਾ,
ਉਤ ਸਤ ਗੁਰ ਸ਼੍ਰੀ ਮੁਖ ਤੇ ਪਾਖੇ ਸੰਗੋਸ਼ਾ ਜਾਓ ਲਿਓ ਰਾਖੇ.
ਸਾਧ ਸੰਗਤ ਜੀ, ਇਹ ਘਟਨਾ ਕਰਮ ਚੱਲ ਰਿਹਾ ਸੀ, ਗੱਲਾਂ ਬਾਤਾਂ ਚੱਲ ਰਹੀਆਂ ਸਨ, ਉਧਰ ਸ੍ਰੀ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਭਾਈ ਸੰਗੋ ਸ਼ਾਹ ਨੂੰ ਕਹਿ ਰਹੇ ਸਨ, ਜਾ ਸੰਗੋ ਸ਼ਾਹ ਉਹਨਾਂ ਨੂੰ ਰੋਕ ਲੈ,
ਕਹੋ ਸਿਫਰ ਪਰ ਧਨ ਕੀ ਤਬੈ.
ਹਾਂਜੀ,
ਕਹੋ ਸਿਫਰ ਪਰ ਧਨ ਕੀ ਤਬੈ ਦਹਿਰਨ ਕਰ ਆਵੈ ਜਬੈ.
ਉਹਨਾਂ ਨੂੰ ਆਖੋ ਇੱਕ ਢਾਲ ਰੁਪਈਆਂ ਦੀ, ਚਾਂਦੀ ਦੇ ਰੁਪਈਆਂ ਦੀ ਜਾਂ ਸੋਨੇ ਦੀਆਂ ਮੋਹਰਾਂ ਦੀ ਭਰ ਕੇ ਸਿਪਾਹੀ ਪਰਤੀ ਦੇ ਦਿਆਂਗੇ ਜਦੋਂ ਜੰਗ ਜਿੱਤ ਕੇ ਆਓਗੇ.
ਰਣ ਤੋਂ ਨਹੀਂ ਤਰਾਸੀ ਉਪਜਾਵੋ,
ਜੰਗ ਤੋਂ ਡਰੋ ਨਾ, ਕਾਇਰ ਨਾ ਬਣੋ, ਬਹਾਦਰਾਂ ਵਾਲਾ ਹੌਸਲਾ ਰੱਖੋ,
ਫਤਿਹ ਦਰਬ ਦੁਆ ਲੈ ਕਰ ਜਾਓ.
ਨਾਲੇ ਫਤਿਹ ਲਓ ਤੇ ਨਾਲੇ ਮਾਇਆ ਲਓ, ਤੇ ਮਾਣ ਇੱਜ਼ਤ ਨਾਲ ਜਾਓ ਆਪਣੇ ਘਰਾਂ ਨੂੰ.
ਗਏ ਬਾਤ ਗੁਰ ਕੋ ਨੈ ਮੋਰਿਓ, ਨੈ ਕੋ ਜਾਤ ਤਿੰਨੋ ਨੇ
ਭਾਵੇਂ ਸਿੱਖ ਸਾਰੇ ਚਾਹੁੰਦੇ ਸੀ ਵੀ ਹੁਣ ਗਏ ਨੇ ਤੇ ਜਾਣ ਦਿਓ ਸੰਗੋ ਸ਼ਾਹ ਵਰਗੇ, ਪਰ ਗੁਰੂ ਸਾਹਿਬ ਦਾ ਬਚਨ ਨਹੀਂ ਸੀ ਨਾ ਮੋੜ ਸਕਦੇ, ਤੇ ਗੁਰੂ ਸਾਹਿਬ ਇੱਕ ਵਾਰੀ ਉਹਨਾਂ ਨੂੰ ਟੁਣਕਾਰ ਰਹੇ ਸਨ ਵੀ ਕੱਲ ਨੂੰ ਇਹ ਨਾ ਕਹਿਣ ਵੀ ਸਾਨੂੰ ਰੋਕਿਆ ਕੋਈ ਨੀ, ਸਾਨੂੰ ਗੁਰੂ ਨੇ ਸੁਲਾ ਨਹੀਂ ਮਾਰੀ, ਗੁਰੂ ਨੇ ਸਾਨੂੰ ਆਖਿਆ ਕੋਈ ਨੀ। ਮਹਾਰਾਜ ਨੂੰ ਪਤਾ ਸੀ ਵੀ ਇਹਨਾਂ ਨੇ ਚਲੇ ਜਾਣਾ, ਪਰ ਝੂਠੇ ਕਰਕੇ ਭੇਜਣਾ ਸੀ ਨਾ ਪੂਰੀ ਤਰ੍ਹਾਂ। ਇਸ ਤਰ੍ਹਾਂ ਸੰਗੋ ਸ਼ਾਹ ਨੇ ਮਹਾਰਾਜ ਦਾ ਬਚਨ ਨਹੀਂ ਮੋੜਿਆ।
ਰਣ ਤੇ ਤਰਸ ਜਾਤੇ ਹੈ ਭਾਗੇ, ਦੀਦੀ ਪਏ ਨਚੈ ਮੁੱਕ ਲਾਗੇ।
ਸੰਗੋ ਸ਼ਾਹ ਆਦਿਕ ਸਾਰੇ ਸਿੱਖ ਸੋਚ ਰਹੇ ਸਨ ਵੀ ਇਹ ਕਾਇਰ ਜੰਗ ਤੋਂ ਡਰ ਕੇ ਜਾ ਰਹੇ ਨੇ, ਇਹਨਾਂ ਕਾਇਰਾਂ ਨੇ ਭਲਾ ਹੁਣ ਸਾਡਾ ਸਵਾਰਨਾ ਕੀ ਹੈ, ਜਿਨ੍ਹਾਂ ਨੂੰ ਤਨਖਾਹਾਂ ਦੇ ਕੇ ਰੱਖ ਵੀ ਲਈਏ, ਕਾਇਰ ਲੜ ਵੀ ਨਹੀਂ ਸਕਦਾ। ਜਿਹੜੇ ਬੰਦੇ ਨੂੰ ਮੌਤ ਦਾ ਡਰ ਆ ਜਾਵੇ ਜਾਂ ਮਨ ਚ ਕੋਈ ਖਦਸ਼ਾ ਪੈਦਾ ਹੋ ਜਾਵੇ, ਉਹ ਕਾਮਯਾਬ ਨਹੀਂ ਹੁੰਦਾ ਯੁੱਧ ਦੇ ਮੈਦਾਨ ਵਿਚ। ਉਹ ਜਾਂ ਆਪ ਮਾਰਿਆ ਜਾਏਗਾ ਜਾਂ ਦੂਜਿਆਂ ਸਾਥੀਆਂ ਨੂੰ ਭਾਜੜ ਪਵਾ ਕੇ ਮਰਵਾ ਦੇਵੇਗਾ। ਸੋ ਇਸ ਕਰਕੇ ਇਹਨਾਂ ਨੂੰ ਰੱਖਣ ਦੇ ਸਿੱਖ ਤਾਂ ਹੱਥ ਵਿਚ ਨਹੀਂ ਸਨ, ਪਰ ਗੁਰੂ ਸਾਹਿਬ ਦਾ ਹੁਕਮ ਵੀ ਨਹੀਂ ਸੀ ਮੋੜਿਆ ਜਾਂਦਾ।
ਗਇਓ ਬੈਤ ਤਿੰਨ ਕੋ ਸਮਝਾਏ, ਪੀਕਨ ਖਾ ਤੁਮ ਕਿਉਂ ਡਰ ਪਾਏ।
ਸੰਗੋ ਸ਼ਾਹ ਸ਼ਸਤਰਧਾਰੀ ਗੁਰੂ ਸਾਹਿਬ ਦਾ ਯੋਧਾ, ਮਹਾਰਾਜ ਦੀ ਭੂਆ ਦਾ ਪੁੱਤ, ਵੱਡਾ ਭਾਈ ਲੱਗਦਾ ਸੀ ਦਸ਼ਮੇਸ਼ ਜੀ ਦਾ, ਬੜਾ ਸਿਆਣਾ ਸੂਰਬੀਰ, ਜਾ ਕੇ ਭੀਖਨ ਖਾਂ ਨੂੰ ਕਹਿਣ ਲੱਗਾ, ਖਾਨ ਸਾਹਿਬ ਕੀ ਹੋ ਗਿਆ ਤੁਹਾਨੂੰ, ਤੁਸੀਂ ਕਿਸ ਕਿਹੜੀ ਗੱਲ ਤੋਂ ਡਰ ਗਏ ਹੋ?
ਸਤਿਗੁਰ ਕਹਿਓ ਸਿਪਰ ਭਰ ਦੇ।
ਮਹਾਰਾਜ ਕਹਿੰਦੇ ਜੰਗ ਜਿੱਤੋਗੇ ਨਾ, ਢਾਲਾਂ ਭਰ ਕੇ ਤਨਖਾਹੀਆਂ ਦੇਵਾਂਗੇ।
ਰਣ ਕਰ ਬੋਲ ਸਿਵਰ ਜਬ
ਯੁੱਧ ਕਰਕੇ ਆਓਗੇ, ਜਿੱਤ ਕੇ ਘਰਾਂ ਨੂੰ ਜਾਓਗੇ ਤੇ ਮਾਲਾ ਮਾਲ ਹੋ ਕੇ ਜਾਓਗੇ, ਨਾਲੇ ਪਿੰਡ ਵਾਲੇ ਕਹਿਣਗੇ ਵੀ ਕਿਸੇ ਬਾਦਸ਼ਾਹ ਦੀ ਨੌਕਰੀ ਚ ਵੀ ਇੰਨੀ ਤਨਖਾਹ ਨਹੀਂ ਮਿਲਦੀ ਜਿਹੜੀ ਗੁਰੂ ਕਲਗੀਧਰ ਦੇ ਘਰੋਂ ਮਿਲੀ ਹੈ।
ਨਹੀਂ ਮਰਦ ਕੋ ਲਾਇਕ ਐਸੇ ਜੰਗ ਪਰੇ ਤੁਮ ਤਿਆਗਿਓ ਜੈਸੇ।
ਏਦਾਂ ਕੋਈ ਮਰਦ ਨਹੀਂ ਏਦਾਂ ਕਰਦਾ, ਕੋਈ ਸੂਰਮਾ ਨਹੀਂ ਏਦਾਂ ਕਰਦਾ ਜਿੱਦਾਂ ਤੁਸੀਂ ਕਰ ਰਹੇ ਹੋ। ਜੰਗ ਦੇ ਮੈਦਾਨ ਵਿਚ ਆਪਣੇ ਸਵਾਮੀ ਨੂੰ ਛੱਡ ਕੇ ਜਾਣਾ ਮਰਦਾਂ ਬਹਾਦਰਾਂ ਦਾ ਕੰਮ ਨਹੀਂ, ਬੁਜ਼ਦਿਲਾਂ ਦਾ ਕੰਮ ਹੈ।
ਅਬਲੋ ਮੇਰ ਕਰਤ ਗੁਰ ਪੂਰੇ।
ਅਜੇ ਤੱਕ ਤਾਂ ਗੁਰੂ ਕਲਗੀਧਰ ਤੁਹਾਡੇ ਤੇ ਮਿਹਰਬਾਨ ਹਨ ਤੇ ਢਾਲਾਂ ਭਰ ਭਰ ਕੇ ਦੇਣ ਨੂੰ ਕਹਿ ਰਹੇ ਨੇ।
ਕਾਰਜ ਸਭ ਸੁਧਰੇ ਬਿਦਰੂਰੇ।
ਤੁਹਾਡੇ ਕੰਮ ਸੁਧਰ ਜਾਣਗੇ, ਘਰਾਂ ਦੇ ਵਿਚ ਮਾਲਾ ਮਾਲ ਹੋ ਜਾਓਗੇ।
ਸੁਣ ਪੀਕਨ ਬੋਲਿਓ ਮਤ ਮੰਦਾ।
ਸੰਗੋ ਸ਼ਾਹ ਦੀ ਗੱਲ ਸੁਣ ਕੇ ਮਤ ਮੰਦਾ ਮਾੜੀ ਬੁੱਧੀ ਵਾਲਾ ਭੀਖਨ ਖਾਨ ਬੋਲਿਆ,
ਹਮਸੋ ਭਗਤ ਗਰਤ ਬਿਲੰਦਾ।
ਕਹਿਣ ਲੱਗਾ ਸੰਗੋ ਸ਼ਾਹ ਜੀ, ਤੁਸੀਂ ਸਾਨੂੰ ਕਹਿੰਦੇ ਹੋ ਡਰ ਰਹੇ ਹੋ, ਸਾਨੂੰ ਅਸੀਂ ਡਰਨ ਵਾਲੇ ਹਾਂ ਭਲਾ? ਹਾਂਜੀ।
ਤ੍ਰਾਸ ਕਰਤ ਗੁਰ ਬੀਸ ਕਾਲਾ।
ਅਸੀਂ ਨਹੀਂ ਡਰ ਰਹੇ, ਡਰ ਤੇ ਤੁਸੀਂ ਰਹੇ ਹੋ, ਗੁਰੂ ਸਾਹਿਬ ਵੀ ਡਰ ਰਹੇ ਨੇ।
ਦੀਨ ਦਰਬ ਕੈ ਪਤ ਮਿਸਾਲਾ।
ਗੁਰੂ ਸਾਹਿਬ ਡਰਦੇ ਮਾਰੀ ਦੇ ਸਾਨੂੰ ਇੰਨਾ ਲਾਲਚ ਦੇ ਰਹੇ ਨੇ ਵੀ ਇਹ ਠਹਿਰ ਜਾਣ ਪਠਾਣ। ਇਸ ਵੇਲੇ ਗੁਰੂ ਸਾਹਿਬ ਦੇ ਸਿਰ ਤੇ ਖਤਰਾ ਹੈ, ਮੌਤ ਮੰਡਰਾ ਰਹੀ ਹੈ, ਦੁਸ਼ਮਣ ਦੀ ਫੌਜ ਸਾਹਮਣੇ ਆ ਰਹੀ ਹੈ, ਤੇ ਗੁਰੂ ਗੋਬਿੰਦ ਸਿੰਘ ਸਾਨੂੰ ਲਾਲਚ ਦੇ ਰਹੇ ਨੇ।
ਮਰਬੋ ਕੌਣ ਚੈ ਬਤਲਾਵੋ, ਬਾਰ ਬਾਰ ਤੁਮ ਹਮੇ ਹਟਾਵੋ।
ਸਾਨੂੰ ਤਾਂ ਕਹਿੰਦੇ ਹੋ ਤੁਸੀਂ, ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ? ਬਾਰ ਬਾਰ ਸਾਨੂੰ ਰੋਕ ਰਹੇ ਹੋ, ਮਰਨ ਵਾਸਤੇ ਰੋਕ ਰਹੇ ਹੋ ਨਾ ਵੀ ਅਸੀਂ ਇੱਥੇ ਲੜਾਂਗੇ ਤੇ ਮਰਾਂਗੇ? ਹਾਂਜੀ।
ਕੋਟ ਯਤਨ ਤੇ ਹਮਨੇ ਰਹਿ।
ਹੁਣ ਤੁਸੀਂ ਕਰੋੜਾਂ ਵੀ ਯਤਨ ਕਰ ਲਓ, ਢਾਲਾਂ ਭਰ ਕੇ ਛੱਡੋ, ਭਾਵੇਂ ਸਾਨੂੰ ਸਾਰਾ ਖਜ਼ਾਨਾ ਜਿੰਨਾ ਹੁਣੇ ਚੁਕਾ ਦਿਓ, ਤਾਂ ਵੀ ਨਹੀਂ ਅਸੀਂ ਰੁਕਦੇ।
ਕਿਉਂ ਗੁਰ ਫੇਰ ਫੇਰ ਕਰਕੇ?
ਗੁਰੂ ਸਾਹਿਬ ਬਾਰ ਬਾਰ ਸਾਨੂੰ ਕਿਉਂ ਕਹਿੰਦੇ ਹੈ?
ਸੁਣ ਕਰ ਸੰਗੋ ਸ਼ਾਹ ਸਿਧਾਰਾ।
ਸੁਣ ਕੇ ਸੰਗੋ ਸਾਹਿਬ ਵਾਪਸ ਚਲਾ ਗਿਆ।
ਮਹਾਰਾਜ ਸੋ ਚਾਤ ਨਿਕਾਰਾ।
ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੂੰ ਜਾ ਕੇ ਦੱਸਦਾ,
ਅਬ ਬੋਲਤ ਖੋਟੀ ਬਿਦ ਐਸੇ।
ਮਹਾਰਾਜ ਉਹਨਾਂ ਖੋਟਿਆਂ ਦੀ ਬੁੱਧੀ ਭ੍ਰਿਸ਼ਟ ਹੋਈ ਹੈ, ਹੁਣ ਏਦਾਂ ਦੀਆਂ ਗੱਲਾਂ ਕਰਨ ਲੱਗ ਪਏ।
ਡੇਰਾ ਲੁੱਟ ਲੀਜੀਐ ਜੈਸੇ।
ਉਹ ਸੋਚਦੇ ਆ ਵੀ ਗੁਰੂ ਦਾ ਡੇਰਾ ਲੁੱਟ ਲਵਾਂਗੇ।
ਸੁਣਤ ਛਿਮਾ ਨਿਦ ਛਿਮਾ ਉਪਾਏ।
ਇਹ ਸੁਣ ਕੇ ਮਹਾਰਾਜ ਨੂੰ ਫਿਰ ਗੁੱਸਾ ਨਹੀਂ ਆਇਆ। ਮਹਾਰਾਜ ਠੰਡੇ, ਛਿਮਾ ਨਿਦ ਸਾਧ ਸੰਗਤ ਜੀ ਵੱਡੇ ਮਹਾਂਪੁਰਸ਼ਾਂ ਦੀ ਵਡਿਆਈ ਹੁੰਦੀ, ਛੇਤੀ ਕੀਤੀ ਕਿਤੇ ਗੁੱਸਾ ਹੁੰਦਾ ਹੀ ਨਹੀਂ, ਤੇ ਜਦੋਂ ਮਹਾਂਪੁਰਸ਼ਾਂ ਨੂੰ ਫਿਰ ਗੁੱਸਾ ਆ ਜਾਂਦਾ ਤੇ ਫਿਰ ਉਤਰਦਾ ਨਹੀਂ। ਜਦੋਂ ਮਹਾਰਾਜ ਨੂੰ ਗੁੱਸਾ ਆਇਆ ਕਿ ਕਥਾ ਚ ਆਉਣਾ ਨਾ, ਜਦੋਂ ਰਾਜੇ ਭੀਮ ਹਰੀ ਚੰਦ ਨੇ महाराज नु दो तीर मार ले, तीजा तीर जदो महाराज की पेटी च वजया ना, महाराज कहते जवे बाण लागो तवे रोस जागो। फिर महाराज कहते हरीजा तो तीर इंज ने इंच लाई दे, इको तीर नाल मुंह तो सार पार लंघाता महाराज। सो सच्चे पातशाह महाराज बड़ी धीरज वाले, बड़ी छिमा निध संगो शाह को पठाना की करतूत दल सुन के गुस्से च नहीं आए।
तो जान दो कहू न जाए,
महाराज कहते जान दो किथे नहीं चले, इथे ही आउणगे।
इनके शीश चढ़ी मृत्यु आए,
किथे नहीं जा सकते, ये हुण काल दे घर जा रहे ने, इन्हां दे शीश ते मौत मंडरा रही है, मौत इन्हां नूं इस काम दे लई प्रेर रही है।
किवू न जीवन साकै पाए,
हुण थोड़ा थोड़े दिनों के परौने हैं, बहुत ही लंबी जिंदगी इन्हां दी नहीं रह गई।
अब कै पथो मूड चल जावो,
उन्होंने यह सुनिया दो भी छेती चले जान, इतों
फिल्मो नैं सुंद पे उलटावो,
जे देरी करनगे फिर सानू आप कुछ करना पवेगा।
जे कर चोग नगारे पर फिल्मो नैं सुंद पे उलटावो, जे कर चोग नगारे पर लूट लेंगे लड़ेंता मरे।
महाराज कहते नगारा बजा के ना जान, जे साडा नगारा बज गया ते असीं तुहाडे घोड़े भी खो लेने, शस्त्र भी खो लेने, हो सकदा कपड़े भी ला के तोर दईए घरां नूं, फिर औखे होवो गे। चुप करके चले जाओ, जे नगारा बजा के गए ते असीं नहीं जान देना।
पर हुकम सुन सुपट सिदाए,
हुण महाराज दा करड़ा हुकम सीगा, इशारा सी सिखां नूं, सिंह भी तैयार पर तैयार हो गए। कहते जे बंदे बन के जाते हैं जान दे, नहीं तो फिर इन्हों का सारा कुछ खो लो, घोड़े भी नगारे भी शस्त्र भी खो के घर नंगे करके तोरांगे फिर। हां जी,
ती पर हुक्म सुन सपट सिधाए, तचिन कै धुंद पे उलटाए।
कहते गुरु के सिख गए जाते ही उन्होंने नगारे मुद्दे कर दते,
शीगर चढ़ाए निकासे बाहर,
क्या भी जाओ हुण वापस, उठे नगारे कर दते। नगारे घोड़ियां दे उत्ते सीधे हुंदे आ ना, दोए पासे ओह वजाउण वास्ते हुंदे, ते जे पुठे कर दईए ते हार दी निशानी हुंदी है। नगारे पुठे करके कढ दते पौंटे साहब तो,
चले त्रास जिम पिक मृग नहर,
जिवें शेर नूं वेख के हिरण जांदे ना, एदां जा रहे आ पठान।
आपस में बोलत बिग संते,
आपस में बड़े खुशी दे बचन करदे ने,
सुनो खान जादे बलवंते,
गल्लां करदे खान जादे, ओ बड़ी वधिया गल बन गई है।
रजत पर गन दी नार,
कहंदे बहुत सारे रुपये ते सोने दियां मोहरां लुट्टण नूं मिलणगियां हुण आपां नूं।
मुक्ता हीरा आदे उदार,
मोती हीरे गुरु दे खजाने च बड़े पए, सारे आपां ही लुट्टणे ने।
लूट करो चित भावत गुर के,
गुरु दा खजाना लुटांगे, मन भौंदा खजाना लुटांगे,
पुरबो सकल भावना उरके,
भावना पूरियां करांगे।
तनी अधिक मन सदन से धारो, मन भावत भोगो सुख धारो,
धनवान बन के घरां नूं चलांगे, सुख भोगांगे, सारी जिंदगी मौजां लवांगे।
दोएरा निकस गए जब खाने, सतगुर खत लिखवाए।
सतगुर संगत जी गुरु कलगीधर पातशाह कोलो ए निमक हरामी पठान भीखन खान काले खान हयात खान अपनिया फौजा लैके चले गए। काले खान नहीं गया, भीखन खान हयात खान ते नजाबत खान ਇਹ ਤਿੰਨੇ ਪਹਾੜੀਆਂ ਨਾਲ ਰਲ ਗਏ ਸਨ। ਕਾਲੇ ਖਾਂ ਕਹਿੰਦੇ ਵਾਪਸ ਆਪਣੇ ਪਿੰਡ ਵੱਲ ਚਲਾ ਗਿਆ ਸੀ, ਉਹਨਾਂ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ। ਹਾਂਜੀ,
ਸਤਗੁਰ ਖਤ ਲਿਖਵਾਏ, ਬੁੱਧੋ ਸ਼ਾਹ ਸਮੀਪ ਤਬ ਤੋਰਨ ਦਿਓ ਪਠਾਏ।
ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਉਸੇ ਵੇਲੇ ਚਿੱਠੀ ਪੀਰ ਬੁੱਧੂ ਸ਼ਾਹ ਵੱਲ ਲਿਖ ਦਿੱਤੀ, ਜੋ ਇਹ ਸਾਰੀ ਗੱਲ ਦਾ ਹਵਾਲਾ ਸੀਗਾ। ਪਠਾਣਾ ਨੇ ਜੋ ਕਰਤੂਤ ਕੀਤੀ ਸੀ ਸਾਰੀ ਖਤ ਵਿਚ ਮਹਾਰਾਜ ਨੇ ਲਿਖੀ ਕਿ ਪੀਰ ਜੀ ਅਸੀਂ ਇਹਨਾਂ ਨੂੰ ਨੌਕਰੀ ਦੇ ਰਹੇ ਸਾਂ, ਇਹ ਸਾਡੇ ਕੋਲ ਰਹਿ ਰਹੇ ਸਨ, ਐਨ ਜੰਗ ਦੇ ਮੌਕੇ ਤੇ ਇਹ ਬੰਦੇ ਸਾਨੂੰ ਧੋਖਾ ਦੇ ਕੇ ਚੱਲੇ ਐ। ਸਾਰੀ ਗੱਲ ਜਦੋਂ ਦਸ਼ਮੇਸ਼ ਪਿਤਾ ਜੀ ਨੇ ਪੀਰ ਬੁੱਧੂ ਸ਼ਾਹ ਜੀ ਵੱਲ ਦੇਖ ਕੇ ਭੇਜੀ, ਉਹ ਸਡੋਰਾ ਨਗਰ ਜਿਹੜਾ ਸਾਧ ਸੰਗਤ ਜੀ ਪੀਰ ਬੁੱਧੂ ਸ਼ਾਹ ਜੀ ਦਾ ਸਡੌਰਾ ਹੈ। ਇਹ ਬੜਾ ਇਤਿਹਾਸਕ ਪਵਿੱਤਰ ਨਗਰ ਹੈ ਜਿੱਥੇ ਮਹਾਂਪੁਰਸ਼ ਪੀਰ ਬੁੱਧੂ ਸ਼ਾਹ ਬੰਦਗੀ ਕਰਿਆ ਕਰਦੇ ਸਨ। ਉਹਨਾਂ ਦੇ ਚਰਨਾਂ ਵਿੱਚ ਇਹ 700 ਮੁਰੀਦ ਉਹਨਾਂ ਦੇ ਸੇਵਕ ਰਹਿੰਦੇ ਸਨ। ਉਹਨਾਂ ਨੂੰ ਲੈ ਕੇ ਪੀਰ ਬੁੱਧੂ ਸ਼ਾਹ ਜੀ ਭੰਗਾਣੀ ਦੇ ਜੰਗ 'ਚ ਐਨ ਜੰਗੇ ਮੈਦਾਨ ਵਿੱਚ ਪਹੁੰਚੇ। ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ